ਤਨ ਸਾਹਿਬ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਖਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਬਦ ਬਖਤ ਖਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਆਪ ਉਹਨਾਂ ਮਹਾਨ ਗੁਰੂ ਪਿਆਰਿਆਂ ਦੀ ਸ਼ਹਾਦਤ ਪ੍ਰੇਮ ਭਾਵਨਾ ਨਾਲ ਮਨਾ ਰਹੇ ਹੋ ਜਿਨ੍ਹਾਂ ਨੇ ਰਣ ਤੱਤੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਸ਼ਹਾਦਤ ਦਾ ਜਾਮ ਪੀਤਾ। ਕੇਵਲ ਸ਼ਹਾਦਤ ਦਾ ਜਾਮ ਹੀ ਨਹੀਂ, ਜਿਸ ਗੁਰੂ ਕੇ ਲਾਲ ਦਾ ਅੰਤਲਾ ਸਵਾਸ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਸੰਪੂਰਨ ਹੋਇਆ। ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਟੇਕ ਲੈ ਕੇ ਆਪਾਂ ਵਿਚਾਰ ਕਰ ਸਕੀਏ। ਆਪ ਜਿਤਨੇ ਵੀ ਕਿਰਪਾਲੂ ਦਾਤਾ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਇਓ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੰਦਰ ਦੀ ਇਕਾਗਰਤਾ ਬਖਸ਼ ਆਪ ਹੀ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅਨੁਸਾਰ ਜਿਹੜੀ ਵਸਤੂ ਆਪਣੇ ਮੂਲ ਤੋਂ ਵਿਛੜ ਜਾਏ, ਆਪਣੇ ਅਸਲੇ ਤੋਂ, ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਦੂਰ ਚਲੀ ਜਾਏ, ਉਸ ਵਸਤੂ ਦੇ ਅੰਦਰ ਖਿੰਡਾ ਪੈਦਾ ਹੁੰਦਾ ਹੈ, ਉਸ ਦੇ ਅੰਦਰ ਦੀ ਨਿਰਮਲਤਾਈ, ਉਸ ਦੇ ਅੰਦਰ ਦਾ ਸੁਹੱਪਣ, ਉਸ ਦੇ ਅੰਦਰ ਦੀ ਸੁੰਦਰਤਾ ਉਦੋਂ ਹੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਆਪਣੇ ਧੁਰੇ ਤੋਂ ਵੱਖ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਜੀ ਨੇ ਚਾਰ ਮਹਾਨ ਦੁੱਖਾਂ ਦਾ ਜ਼ਿਕਰ ਕੀਤਾ ਹੈ। ਅਸਲ ਵਿੱਚ ਉਹ ਚਾਰ ਦੁੱਖਾਂ ਵਿੱਚ ਕਿਰਪਾਲੂ ਦਾਤਾਰ ਜੀ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਮੰਨਿਆ ਹੈ। ਦੂਸਰਾ ਦੁੱਖ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਅਨੁਸਾਰ ਮਨ ਅੰਦਰ ਉੱਠੀ ਹੋਈ ਤ੍ਰਿਸ਼ਨਾ, ਮਨ ਅੰਦਰ ਉੱਠੀ ਹੋਈ ਭੁੱਖ। ਤੀਸਰਾ ਦੁੱਖ ਮੌਤ ਦਾ ਅਤੇ ਚੌਥਾ ਦੁੱਖ ਇਸ ਪੰਜ ਭੂਤਕ ਸਰੀਰ ਵਿੱਚ ਰਹਿੰਦਿਆਂ ਹੋਇਆਂ ਤਨ ਨੂੰ ਕੋਈ ਰੋਗ ਲੱਗ ਜਾਣ। ਤਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਚਾਰ ਦੁੱਖਾਂ ਦਾ ਜ਼ਿਕਰ ਕਰਦਿਆਂ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਸਭ ਤੋਂ ਪਹਿਲਾਂ ਦੁੱਖ ਜੋ ਹੈ ਉਹ ਵਿਛੋੜੇ ਦਾ ਹੈ। ਜਦੋਂ ਆਪਣਾ ਕੋਈ ਸੱਜਣ ਮਿੱਤਰ ਵਿਛੜ ਜਾਏ ਉਹਦਾ ਵਿਛੋੜਾ ਵੀ ਦੁੱਖ ਪੈਦਾ ਕਰਦਾ ਹੈ। ਸਰੀਰਕ ਤੌਰ 'ਤੇ ਵਿਛੋੜਾ ਅੰਦਰ ਨੂੰ ਖਲਾ ਕੇ ਰੱਖ ਜਾਂਦਾ ਹੈ, ਅਤੇ ਜਦੋਂ ਕੋਈ ਆਪਣੇ ਅੰਦਰੋਂ ਵਿਛੜ ਜਾਏ ਤਾਂ ਸੱਚ ਜਾਣੋ ਉਸ ਦਾ ਅੰਦਰ ਕਿੰਨਾ ਕੁ ਬੇਹਾਲ ਹੋਵੇਗਾ। ਹਜ਼ੂਰ ਨੇ ਕਿਹਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ ਦਾ। ਅਤੇ ਇੱਥੇ ਭੁੱਖ ਦਾ ਅਰਥ ਕੇਵਲ ਤਨ ਦੀ ਭੁੱਖ ਨਹੀਂ, ਮਨ ਦੇ ਅੰਦਰ ਤ੍ਰਿਸ਼ਨਾ ਦੀ ਬਲਦੇ ਹੋਏ ਭਾਂਬੜ, ਅੰਦਰ ਦੀ ਭੁੱਖ ਕਦੀ ਸ਼ਾਂਤ ਨਾ ਹੋਣੀ। ਤ੍ਰਿਸ਼ਨਾ ਵੀ ਤਾਂ ਇੱਕ ਬਹੁਤ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਅਤੇ ਤੀਜਾ ਦੁੱਖ ਹੈ, ਇੱਕ ਦੁੱਖ ਸਖਤ ਵਾਰ ਜਮਦੂਤ, ਮੌਤ ਦਾ ਦੁੱਖ ਹੈ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਆ ਚੌਥਾ ਦੁੱਖ ਸਰੀਰ ਨੂੰ ਕੋਈ ਲੱਗ ਜਾਣਾ। ਕਹਿਣ ਲੱਗੇ ਵੈਦ ਨਾ ਭੋਲੇ ਦਾਰੂ ਲਾਏ। ਹੇ ਭੋਲੇ ਵੈਦ, ਤੂੰ ਤਾਂ ਕੇਵਲ ਤਨ ਦੇ ਰੋਗ ਜਾਣਨੇ, ਤਨ ਦੇ ਰੋਗ ਤੋਂ ਪਹਿਲਾਂ ਤਿੰਨ ਅੰਦਰ ਦੇ ਰੋਗ ਨੇ, ਅੰਦਰ ਦਾ ਵਿਛੋੜਾ, ਅੰਦਰ ਦੀ ਤ੍ਰਿਸ਼ਨਾ, ਮੌਤ ਦਾ ਭੈ। ਸੱਚ ਜਾਣੀ ਇਹ ਤਿੰਨ ਰੋਗਾਂ ਦੀ ਨਿਵਿਰਤੀ ਗੁਰੂ ਤੋਂ ਬਿਨਾਂ ਕੋਈ ਨਹੀਂ ਕਰਾ ਸਕਦਾ। ਅੱਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ ਉਹਨਾਂ ਨੂੰ ਪਹਿਲਾ ਦੁੱਖ ਆਪਣੇ ਗੁਰੂ ਦੇ ਚਰਨਾਂ ਦੇ ਵਿਛੋੜੇ ਦਾ ਸੀ, ਆਪਣੇ ਪਿਆਰੇ ਦੇ ਚਰਨਾਂ ਤੋਂ ਵਿਛੜ ਜਾਣਾ। ਅਤੇ ਅਰਜ਼ ਮੈਂ ਕਰ ਰਿਹਾ, ਕੋਈ ਵੀ ਚੀਜ਼ ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਵਿਛੜ ਜਾਏ ਅਤੇ ਕੁਦਰਤੀ ਤੌਰ 'ਤੇ ਵਿਛੋੜਾ ਉਹਦੇ ਅੰਦਰ ਕੋਈ ਨਾ ਕੋਈ ਤਬਦੀਲੀ ਜ਼ਰੂਰ ਪੈਦਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਆਪਾਂ ਵਾਚਨੇ ਨੇ, ਜਿਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਕੀਤਾ ਹੈ ਕਿ ਵਿਛੋੜਾ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਸਲੋਕ 12 ਅਤੇ ਵਧੀਕ ਵਿੱਚ ਅਸੀਂ ਪੜ੍ਹਨੇ। ਦਾਤਾਰ ਜੀ ਨੇ ਉਦਾਹਰਨਾਂ ਆਮ ਸੰਸਾਰਕ ਤੌਰ 'ਤੇ ਸਮਝਾਉਣ ਵਾਸਤੇ ਲਈਆਂ, ਅਤੇ ਉਦਾਹਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੇਵਲ ਆਪਣੀ ਵਿਦਵਤਾ ਦਾ ਜ਼ੋਰ ਦਿਖਾਉਣਾ। ਉਦਾਹਰਨ ਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੀਆਂ ਵਿਚਾਰਾਂ ਇਕੱਠੀਆਂ ਕਰ ਲੈਣੀਆਂ। ਕੋਈ ਵੀ ਉਦਾਹਰਨ ਐਗਜ਼ਾਮਪਲ ਦਿੱਤੀ ਜਾਂਦੀ ਹੈ ਉਹਦਾ ਭਾਵ ਹੈ ਕਿ ਉਸ ਬਾਹਰ ਦ੍ਰਿਸ਼ਟਮਾਨ ਚੀਜ਼ ਨੂੰ ਦੇਖ ਕੇ ਆਪਣੇ ਅੰਦਰ ਦੇ ਜੀਵਨ ਨੂੰ ਕਮਾ ਲੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦਿਆਂ ਹੋਇਆਂ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪਾਣੀ ਦਾ ਇੱਕ ਸਰੋਵਰ ਹੈ, ਜਿਸ ਸਰੋਵਰ ਦਾ ਨਿਰਮਲ ਨੀਰ ਹਰ ਲੰਘਣ ਵਾਲੇ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ, ਅਤੇ ਉਸੇ ਪਾਣੀ ਦੇ ਅੰਦਰ ਕਮਲ ਦੇ ਫੁੱਲ ਉੱਗ ਪਏ। ਅਤੇ ਜਦੋਂ ਕਮਲ ਦੇ ਫੁੱਲਾਂ ਨੂੰ ਖੇੜਾ ਮਿਲਿਆ ਉਹ ਪੂਰਨ ਤੌਰ 'ਤੇ ਖਿੜਾ ਵਿੱਚ ਆਏ ਅਤੇ ਫੁੱਲਾਂ ਦੀ ਮਹਿਕ ਨੂੰ ਦੇਖ ਕੇ ਭਵਰੇ ਉਹਨਾਂ ਦੀ ਪਰਿਕਰਮਾ ਕਰਨ ਵਾਸਤੇ ਪਹੁੰਚ ਗਏ। ਭਵਰੇ ਨੇ ਫੁੱਲ ਦੀ ਪਰਿਕਰਮਾ ਕੀਤੀ, ਉਹਦੇ ਰਸ ਨੂੰ, ਸਵਾਦ ਨੂੰ, ਉਹਦੀ ਸੁਗੰਧੀ ਨੂੰ ਮਾਣਿਆ ਅਤੇ ਸੁਗੰਧੀ ਨੂੰ ਮਾਣ ਕੇ ਵਾਪਸ ਚਲਾ ਗਿਆ। ਹਜ਼ੂਰ ਕਹਿੰਦੇ ਨੇ ਸਰੋਵਰ ਦਾ ਪਾਣੀ ਨਿਰਮਲ ਹੋਵੇ, ਫੁੱਲ ਖਿੜੇ ਹੋਣ, ਅਤੇ ਕੁਦਰਤੀ ਤੌਰ 'ਤੇ ਉਹ ਸਰੋਵਰ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਆਪਣੇ ਵੱਲ ਉਹ ਖਿੱਚਦਾ ਹੈ। ਚਿੱਤ ਕੀਤਾ ਇਸ ਸਰੋਵਰ ਦੇ ਕਿਨਾਰੇ ਕੁਝ ਸਮਾਂ ਟਿਕ ਜਾਈਏ, ਇਸ ਦੀ ਨਿਰਮਲਤਾਈ ਦਾ, ਇਸ ਦੇ ਖਿੜੇ ਹੋਏ ਫੁੱਲਾਂ ਦਾ, ਫੁੱਲਾਂ ਵਿੱਚੋਂ ਉੱਠੀ ਹੋਈ ਮਹਿਕ ਦਾ ਆਪਾਂ ਆਨੰਦ ਮਾਣ ਸਕੀਏ। ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਨਿਰਮਲਤਾਈ ਨੇ, ਖੇੜੇ ਨੇ, ਸੁਗੰਧੀ ਨੇ, ਫੁੱਲਾਂ ਦੀ ਮਹਿਕ ਨੇ ਲੰਘਦੇ ਹੋਏ ਰਾਹੀ ਵੀ ਰੋਕ ਲਏ। ਪਰ ਕੁਝ ਸਮੇਂ ਤੋਂ ਬਾਅਦ ਵਾਪਸ ਆ ਕੇ ਦੇਖਿਆ, ਉਹੀ ਸਰੋਵਰ ਸੀ, ਪਾਣੀ ਦਾ ਰੰਗ ਬਿਲਕੁਲ ਕਾਲਾ ਪੈ ਚੁੱਕਾ ਸੀ। ਉਹੀ ਸਰੋਵਰ ਸੀ ਜਿਹਦੇ ਵਿੱਚ ਕਮਲ ਦੇ ਫੁੱਲ ਟਹਿਕਦੇ ਪਏ ਸਨ, ਉਹ ਮੁਰਝਾ ਕੇ ਸੁਗੰਧੀ ਦੇਣ ਵਾਲੇ ਬਦਬੋ ਦਾ ਰੂਪ ਧਾਰਨ ਕਰ ਚੁੱਕੇ ਸਨ, ਜਿਹਦੇ ਉੱਤੇ ਕਦੀ ਭਵਰੇ ਆ ਕੇ ਮੰਡਰਾਉਂਦੇ ਸਨ। ਅੱਜ ਉਸੇ ਤਲਾਬ ਦੇ ਪਾਣੀ ਉੱਪਰ ਮੱਖੀਆਂ ਅਤੇ ਮੱਛਰ ਆ ਟਿਕੇ ਨੇ, ਅਤੇ ਗੁਰੂ ਨਾਨਕ ਸਾਹਿਬ ਨੇ ਸਰੋਵਰ ਨੂੰ ਪੁੱਛ ਕੇ ਬੰਦੇ ਦੇ ਅੰਦਰ ਦੇ ਵਿਛੋੜੇ ਦੀ ਵਿਆਖਿਆ ਕਰ ਦਿੱਤੀ। ਕਿਉਂਕਿ ਵਿਛੜੇ ਹੋਏ ਮੇਰੇ ਗੁਰੂ ਨੂੰ ਮਿਲੇ ਨੇ, ਕਿਉਂਕਿ ਇੱਕ ਖਿੰਨ ਖਿੰਨ ਮਨ ਆਪਣੀ ਅੰਦਰ ਤਬਦੀਲੀ ਪੈਦਾ ਕਰਦਾ ਹੈ। ਕਦੀ ਕੋਈ ਫੁਰਨਾ, ਕਦੀ ਕੋਈ ਫੁਰਨਾ, ਕੋਈ ਫੁਰਨਾ ਗੁਰੂ ਤੋਂ ਸਦਾ ਲਈ ਤੋੜ ਵੀ ਸਕਦਾ ਹੈ, ਅਤੇ ਕੋਈ ਚੰਗੇ ਭਾਗ ਆਉਣ ਅਤੇ ਇਹੋ ਜਿਹਾ ਫੁਰਨਾ ਉੱਠੇ, ਕਰੋੜਾਂ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਮਿਲਾ ਵੀ ਸਕਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ ਕਿ ਪੱਬਰ ਤੂੰ ਖਰੀਆਵਲਾ ਸਲੋਕ ਵਾਰਾਂ ਅਤੇ ਵਧੀਕ। ਕਹਿੰਦੇ ਨੇ ਇਹ ਸਰੋਵਰ ਤੇਰੇ ਕੋਲ ਇੰਨੀ ਖਰਿਆਵਲ, ਤੇਰੇ ਕੋਲ ਸੁਹੱਪਣ ਸੀ। ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਵੰਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈਆ ਦਿਓਰੀ ਨਾਨਕ ਮੈਂ ਤਨ ਭੰਗ ਤੇਰੇ ਸਰੀਰ ਵਿੱਚ ਕੀ ਭਾਣਾ ਵਾਪਰ ਗਿਆ। ਇੰਨੀ ਨਿਰਮਲਤਾ ਸੁਗੰਧੀ ਮਹਿਕ ਹੋਣ ਦੇ ਬਾਵਜੂਦ ਤੇਰੇ ਅੰਦਰ ਗੰਦਗੀ ਬਦਗੋ ਅਤੇ ਕਾਲਾਪਨ ਕਿਉਂ ਆ ਗਿਆ। ਕਹਿ ਦੋਖੜੇ ਸੜਿਓ ਹੈ ਕੀ ਵੀ ਤੈਨੂੰ ਦੁੱਖ ਪੈ ਗਿਆ। ਅੱਗੋ ਉਸ ਸਰੋਵਰ ਦੇ ਪਾਣੀ ਦਾ ਉੱਤਰ ਸੀ ਕਿ ਜਾਣਾ ਪਾਣੀ ਨਾ ਲਹਾਂ। ਜਾਣਾ ਦਾ ਅਖਰੀ ਅਰਥ ਮੈਂ ਸਮਝਣਾ ਵਾਂ, ਮੈਨੂੰ ਇਹ ਪਤਾ ਹੈ ਪਾਣੀ ਨਾ ਲਹਾਂ। ਮੇਰੇ ਤੋਂ ਜੇ ਤੁਸੀਂ ਪੁੱਛਦੇ ਹੋ ਰੰਗ ਕਿਉਂ ਕਾਲਾ ਪੈ ਗਿਆ, ਸੁਗੰਧੀ ਕਿਉਂ ਚਲੀ ਗਈ, ਕਹਿੰਦਾ ਨੇ ਮੈਨੂੰ ਸਮਝ ਹੈ। ਸਰੋਵਰ ਕਹਿੰਦਾ ਹੈ ਕਿ ਜਿਸ ਝੀਲ ਵਿੱਚੋਂ ਮੇਰੇ ਵਿੱਚ ਪਾਣੀ ਪ੍ਰਵੇਸ਼ ਕਰਦਾ ਸੀ, ਜਿਸ ਪਾਣੀ ਕਰਕੇ ਇਹ ਖੇੜੇ ਸੁਹੱਪਣ ਅਤੇ ਲੋਕ ਕਿਨਾਰੇ ਬਹਿੰਦੇ ਸਨ, ਜਿਸ ਦਿਨ ਦਾ ਉਸ ਝੀਲ ਨਾਲੋਂ ਸੰਬੰਧ ਟੁੱਟ ਗਿਆ, ਸੱਚ ਜਾਣੋ ਉਹਦਾ ਵਿਛੋੜਾ ਹੀ ਮੇਰੇ ਅੰਦਰ ਨੂੰ ਕਾਲਿਆਂ ਕਰ ਗਿਆ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿ, ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਵੰਨ ਕਹਿ ਦੋਖੜੇ ਸੜਿਓ ਹੈ ਕਾਲੀ ਖੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ। ਅਤੇ ਅੱਗੋ ਉੱਤਰ ਸੀ, ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਗ ਜਿੱਤ ਡਿੱਠੈ ਤਨ ਪਰ ਫੜੈ ਚੜ੍ਹੈ ਚਵੱਗਣ ਵੰਨ। ਜਿਹਨੂੰ ਦੇਖ ਕੇ ਅੰਦਰ ਖੇੜਾ ਹੁੰਦਾ ਸੀ, ਆਪਣੇ ਪਿਆਰੇ ਤੋਂ ਟੁੱਟ ਕੇ ਕਦੀ ਖੇੜੇ ਰਹਿੰਦੇ? ਇਹਦਾ ਮਤਲਬ ਇਹ ਵੇ ਗੁਰੂ ਨਾਨਕ ਸਾਹਿਬ ਕੇਵਲ ਸਰੋਵਰ ਦੀ ਕਹਾਣੀ ਤੱਕ ਸੀਮਤ ਨਹੀਂ। ਹਜ਼ੂਰ ਕਹਿੰਦੇ ਨੇ ਇਹ ਆਦਮੀ ਅਸਲ ਵਿੱਚ ਤੂੰ ਜਦਨ ਪਰਮਾਤਮਾ ਦੇ ਘਰੋਂ ਰਹਿਮਤ ਲੈ ਕੇ ਪੰਜ ਭੂਤਕ ਸਰੀਰ ਲੈ ਕੇ ਆਇਆ, ਤੇਰੀ ਲਿਵ ਕਰਕੇ ਤੇਰੇ ਕੋਲ ਨਿਰਮਲਤਾ ਸੀ, ਤੇਰੇ ਅੰਦਰ ਦੀ ਸੁਰਤ ਕਰਕੇ ਤੂੰ ਬਿਲਕੁਲ ਸਵੱਛ ਹੈ। ਪਰ ਜਿਉਂ ਜਿਉਂ ਤੈਨੂੰ ਸੰਸਾਰ ਦੀ ਹਵਾ ਲੱਗੀ, ਤੇਰਾ ਨਿਰੰਕਾਰ ਵੱਲੋਂ ਸੰਬੰਧ ਟੁੱਟ ਗਿਆ, ਸੰਸਾਰ ਵਿੱਚ ਇੰਨਾ ਕੁ ਖਚਤ ਹੋ ਗਿਓ, ਲਿਵ ਦਾ ਟੁੱਟਣਾ ਹੀ ਤੇਰੇ ਅੰਦਰ ਦੀ ਕਾਲਕ ਪੈਦਾ ਕਰ ਗਿਆ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਮਨੁੱਖ ਦਾ ਸਰੀਰ ਵੀ ਤਾਂ ਇੱਕ ਸਰੋਵਰ ਦੀ ਤਰ੍ਹਾਂ ਹੈ। ਜੇ ਗੁਰੂ ਝੀਲ ਨਾਲ ਜੁੜਿਆ ਰਹੇ, ਜੇ ਪਰਮੇਸ਼ਵਰ ਸਾਗਰ ਨਾਲ ਜੁੜਿਆ ਰਹੇ, ਤਾਂ ਇਹਦੇ ਕੋਲ ਖੇੜਾ ਵੀ ਹੈ, ਇਹਦੇ ਕੋਲ ਸੁਗੰਧੀ ਵੀ ਹੈ, ਇਹਦੇ ਕੋਲ ਲੰਘਣ ਵਾਲਿਆਂ ਨੂੰ ਵੀ ਠੰਡ ਪੈਗੀ। ਅਤੇ ਜਿਸ ਦਿਨ ਬੰਦੇ ਦਾ ਅੰਦਰ ਪਿਆਰੇ ਤੋਂ ਟੁੱਟ ਗਿਆ, ਤਾਂ ਸੱਚ ਜਾਣਿਓ ਜਿਸਮ ਉਹੀ ਹੁੰਦਾ ਜਿਹਨੂੰ ਦੇਖ ਕੇ ਲੋਕ ਸਜਦੇ ਕਰਦੇ ਨੇ, ਉਸੇ ਸਰੀਰ ਨੂੰ ਦੇਖ ਕੇ ਲੋਕ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਲੈਂਦੇ, ਕਿਉਂਕਿ ਪਿਆਰੇ ਤੋਂ ਟੁੱਟ ਗਿਆ ਹੈ। ਮੈਂ ਕੁਛ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਕੇ ਇਤਿਹਾਸ ਵੱਲ ਆਉਣਾ, ਕਿਉਂਕਿ ਸਾਖੀ ਰੂਪ ਆਪ ਸਭ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖੇਡ ਵਾਪਰੀ। ਰਾਮਿਆਂ ਨੇ ਆ ਕੇ ਮਜੈਲਾਂ ਨੇ ਫਿਰ ਗੁਰੂ ਜੀ ਨਾਲ ਗੱਲ ਕੀਤੀ, ਪਰ ਖਦਰਾਣੇ ਦੀ ਢਾਬ ਨੇ ਪਰਤ ਕੇ ਗੁਰੂ ਦੀ ਗੋਦ ਵਿੱਚ ਇਹਨਾਂ ਨੂੰ ਸਦਾ ਲਈ ਸਮਾ ਦਿੱਤਾ। ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖੀਏ ਕਿ ਅੰਦਰ ਦਾ ਵਿਛੋੜਾ ਕਾਲਖ ਨੂੰ ਅਤੇ ਦੁੱਖ ਨੂੰ ਜਨਮ ਦਿੰਦਾ ਹੈ। ਕਿਰਪਾਲੂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਹੈ। ਇਹ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਅਤੇ ਉਦਾਹਰਨਾਂ ਸੰਸਾਰਕ ਨੇ। ਦਾਤਾਰ ਕਹਿੰਦੇ ਨੇ ਜਦੋਂ ਜੇਠ ਦਾ ਮਹੀਨਾ ਤਪਦਾ ਹੈ, ਕਦੀ ਮਾਰੂਥਲ ਦੇ ਇਲਾਕੇ ਵਿੱਚ ਦੇਖਿਓ ਕਿ ਅੱਕ ਜਿਹੜਾ ਉਹ ਜੇਠ ਦੀ ਗਰਮੀ ਵਿੱਚ ਪੱਲਰਦਾ ਹੈ, ਅੱਕ ਬੜਾ ਖੁਸ਼ ਹੁੰਦਾ ਅਤੇ ਆਪ ਅੱਕ ਸ਼ਬਦ ਸਮਝਦੇ ਹੋ। ਜਦੋਂ ਜਿਉਂ ਜਿਉਂ ਲੂ ਚੱਲੇ ਤਿਉਂ ਤਿਉਂ ਅੱਕ ਪੱਲਰਦਾ ਹੈ, ਅਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਮੀਂਹ ਵਰਸਦਾ ਅਤੇ ਕੁਦਰਤੀ ਤੌਰ 'ਤੇ ਅੱਕ ਜਿਹੜਾ ਉਹਨੂੰ ਸਾੜਾ ਪੈ ਜਾਂਦਾ ਹੈ, ਉਹਦੇ ਲੱਗੇ ਹੋਏ ਜਿਹੜੇ ਫਲ ਨੇ ਉਹ ਅੱਕ ਦੀਆਂ ਟਾਹਣੀਆਂ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਉਹ ਫਲ ਟੁੱਟਦਾ, ਜਿੱਦਣ ਟਾਹਣੀ ਨਾਲ ਜੁੜਿਆ ਸੀ ਉਦਣ ਭੁਲੇਖਾ ਪਾਉਂਦਾ ਸੀ ਇੱਕ ਅੰਬ ਦੇ ਫਲ ਦੀ ਤਰ੍ਹਾਂ, ਪਰ ਜਦੋਂ ਪਿਆਰਿਓ ਟਾਹਣੀ ਨਾਲੋਂ ਟੁੱਟ ਗਿਆ ਉਸੇ ਫਲ ਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲੇ, ਉਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ ਅਤੇ ਪਰਤ ਕੇ ਤੇਜ਼ ਹਵਾ ਚੱਲੀ, ਉਸ ਹਵਾ ਕਰਕੇ ਨਿੱਕੇ ਨੁੱਕੇ ਅੱਕ ਦੇ ਫਲ ਵਿੱਚੋਂ ਨਿਕਲੇ ਹੋਏ ਰੂੰ ਦੇ ਤੂੰਬੇ ਅਸਮਾਨ ਵਿੱਚ ਉੱਡਦੇ। ਗੁਰੂ ਅਰਜਨ ਸਾਹਿਬ ਨੇ ਉਹਨਾਂ ਅੱਕ ਦੇ ਨਿੱਕੇ ਨਿੱਕੇ ਰੂੰ ਦੇ ਤਿਣਕਿਆਂ ਵਿੱਚੋਂ ਵੀ ਸਾਡੇ ਅੰਦਰ ਨੂੰ ਸਾਈਂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਰੱਬ ਮਿਹਰ ਕਰੇ ਕਦੀ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਧੰਨ ਗੁਰੂ ਅਰਜਨ ਸਾਹਿਬ ਪੁੱਛਦੇ ਨੇ ਕਿ ਜਦੋਂ ਅੱਕ ਦੀ ਟਾਹਣੀ ਨਾਲ ਜੁੜੇ ਸੋ ਅਤੇ ਅੰਬ ਦੇ ਫਲ ਦਾ ਭੁਲੇਖਾ ਪਾਉਂਦੇ ਸੀ ਅਤੇ ਅੱਜ ਕੀ ਖੇਡ ਵਾਪਰੀ, ਇੱਕ ਫਲ ਦੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਹੋ ਗਏ ਅਤੇ ਇੰਨੇ ਖਿੰਡ ਗਏ, ਕੋਈ ਕਿਸੇ ਪਾਸੇ ਚਲਾ ਗਿਆ, ਕੋਈ ਕਿਸੇ ਪਾਸੇ ਚਲਾ ਗਿਆ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਤਰ ਮਿਲਿਆ ਕਿ ਸੋਹਣੇ ਚੰਗੇ ਸ਼ੋਭਦੇ ਉਨੀ ਦੇਰ ਤੱਕ ਸੀ ਜਿੰਨੀ ਦੇਰ ਤੱਕ ਆਪਣੇ ਮੂਲ ਅੱਕ ਨਾਲ ਜੁੜੇ ਸੀ। ਜਿਸ ਦਿਨ ਦੇ ਟਾਹਣੀ ਨਾਲ ਟੁੱਟ ਗਏ, ਇੱਕ ਦੇ ਹੱਥਾਂ 'ਤੇ ਹਜ਼ਾਰਾਂ ਤਿਣਕੇ ਬਣ ਗਏ ਅਤੇ ਜਦੋਂ ਹਜ਼ਾਰਾਂ ਵਿੱਚ ਖਿੰਡ ਜਾਈਏ ਉਦੋਂ ਫਿਰ ਟਿਕਾ ਨਹੀਂ ਬਣਦਾ ਹੁੰਦਾ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬੰਦਿਆ ਇਹ ਅੱਕ ਦੀ ਕਹਾਣੀ ਨਹੀਂ, ਅਸਲ ਵਿੱਚ ਤੇਰੇ ਮਨ ਦੀ ਕਹਾਣੀ ਹੈ। ਜਿੰਨੀ ਦੇਰ ਤੱਕ ਤੂੰ ਆਪਣੇ ਗੁਰੂ ਬੂਟੇ ਨਾਲ ਜੁੜਿਆ ਹੈ ਉਨੀ ਦੇਰ ਤੱਕ ਸੱਚ ਜਾਣੀ, ਵੇਖਣ ਵਾਲਿਆਂ ਲਈ ਤੇਰੇ ਕੋਲ ਸੁੰਦਰਤਾ ਹੈ। ਜਿਸ ਦਿਨ ਤੂੰ ਆਪਣੇ ਮੂਲ ਨਾਲੋਂ ਟੁੱਟ ਗਿਆ, ਅੰਦਰ ਦੀ ਇਕਾਗਰਤਾ ਭੰਗ ਹੋ ਗਈ। ਮਨ ਤਾਂ ਉਹੀ ਹੈ ਜਿਹੜਾ ਜਪਜੀ ਸਾਹਿਬ ਪੜ੍ਹਦਾ ਸੀ, 38 ਪੌੜੀਆਂ ਤੋਂ ਬਾਅਦ ਨੇਤਰ ਸੇਜਲ ਹੋ ਜਾਂਦੇ ਸਨ, ਅੱਜ ਇੰਨੇ ਕੁ ਟੁਕੜੇ ਹੋ ਗਏ। ਜਪਜੀ ਪੜ੍ਹਦਿਆਂ ਵੀ ਸਾਡੇ ਅੰਦਰ ਨੂੰ ਟਿਕਾ ਨਹੀਂ ਆਉਂਦਾ, ਕਿਉਂ? ਕਿਉਂਕਿ ਅੰਦਰੋਂ ਆਪਣੇ ਮੂਲ ਤੋਂ ਟੁੱਟ ਗਏ ਹਾਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ, ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹ ਵਿਛੋੜਾ ਧਣੀ ਸਿਉਂ ਨਾਨਕ ਸਹਿ ਸਹਿ ਗੰਠ। ਇੱਕ ਪਿਆਰੇ ਤੋਂ ਵਿਛੋੜਾ ਪੈ ਗਿਆ ਅਤੇ ਇੱਕ ਫਲ ਦੇ ਨਿੱਕੇ ਨਿੱਕੇ ਹਜ਼ਾਰਾਂ ਟੁਕੜੇ ਹੋ ਗਏ। ਪਿਆਰਿਓ, ਫਲ ਟੁੱਟੇ ਉਹਦੇ ਹਜ਼ਾਰਾਂ ਟੁਕੜੇ ਹੁੰਦੇ ਨੇ, ਅਤੇ ਜਦੋਂ ਮਨ ਟੁੱਟਦਾ ਨਾ ਇਹਦੇ 'ਤੇ ਟੁਕੜਿਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਕਿੰਨੇ ਕੁ ਫੁਰਨੇ ਉੱਠਦੇ ਨੇ ਸਵੇਰੇ ਸ਼ਾਮ, ਇਹਦੇ ਵਿੱਚ ਟਿਕਾ ਨਹੀਂ। ਆਪਣੇ ਅਸਲੇ ਤੋਂ ਟੁੱਟ ਜਾਣੇ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ। ਦੂਸਰਾ ਮੈਂ ਦੁੱਖ ਅਰਜ਼ ਕੀਤਾ ਹੈ, ਭੁੱਖ ਦਾ ਹੈ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਆਦਮੀ ਡੋਲ ਨਹੀਂ ਸਕਦਾ, ਨਹੀਂ ਪਿਆਰਿਓ, ਸੰਸਾਰ ਤਿਲਕਣਬਾਜ਼ੀ ਹੈ। ਕੀ ਪਤਾ ਹੈ ਕਿ ਇਸ ਮਨ ਨੇ ਕਿਹੜੀ ਥਾਂ 'ਤੇ ਜਾ ਕੇ ਡਿੱਗ ਪੈਣਾ, ਕਦੀ ਵੀ ਕੋਈ ਆਪਣੇ ਜੀਵਨ ਦਾ ਦਾਅਵਾ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਆਪਾਂ ਦਾਅਵਾ ਕਰ ਸਕਦੇ ਹਾਂ ਕਿ ਕਦੀ ਕੋਈ ਬੰਦਾ ਲਿਖ ਕੇ ਦੇ ਹੀ ਨਹੀਂ ਸਕਦਾ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਬੇੜੀ ਦਰਿਆ ਵਿੱਚ ਚੱਲਦੀ ਹੋਵੇ, ਜਦੋਂ ਕਸ਼ਤੀ ਸਮੁੰਦਰ ਦੇ ਵਿੱਚ ਚੱਲਦੀ ਹੋਵੇ ਅਤੇ ਦੂਸਰੇ ਦੀ ਡੁੱਬਦੀ ਕੋਈ ਬੇੜੀ ਨੂੰ ਦੇਖ ਕੇ ਕਦੀ ਵੀ ਪ੍ਰਸੰਨ ਨਾ ਹੋ, ਕਿਉਂਕਿ ਅਜੇ ਖੁਦ ਤੇਰੇ ਜੀਵਨ ਦੀ ਨਈਆ ਪਾਣੀ ਦੇ ਦਰਿਆ ਦੇ ਵਿੱਚ ਹੈ। ਕੀ ਪਤਾ ਕਿ ਕਿਹੜੀ ਘੜੀ ਇੱਕ ਨਿੱਕੀ ਜਿਹੀ ਲਹਿਰ ਨੇ ਤੇਰੀ ਬੇੜੀ ਨੂੰ ਡੋਬ ਕੇ ਰੱਖ ਦੇਣਾ। ਬਾਣੀ ਦੇ ਅਨੁਸਾਰ ਦਾਅਵਾ ਨਹੀਂ, ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਅਤੇ ਇੱਥੇ ਰੰਕ ਦਾ ਅਰਥ ਕੇਵਲ ਸੰਸਾਰਕ ਤੌਰ 'ਤੇ ਪਦਾਰਥਾਂ ਦੀ ਗਰੀਬੀ ਕਰਕੇ ਨਹੀਂ, ਰੰਕਦਾਰ ਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਕੋਲ ਕੰਗਾਲਤਾ ਹੋਵੇ, ਕੋਈ ਧਨ ਕਰਕੇ ਗਰੀਬ ਹੋਵੇ, ਕੋਈ ਵਿੱਦਿਆ ਕਰਕੇ ਗਰੀਬ ਹੋਵੇ, ਕੋਈ ਗੁਣ ਕਰਕੇ ਗਰੀਬ ਹੋਵੇ, ਇੱਥੋਂ ਤੱਕ ਜੇ ਕੋਈ ਰੱਬ ਦੇ ਚਰਨਾਂ ਤੋਂ ਡੁੜਿਆ ਟੁੱਟਾ ਹੈ, ਨਾਮ ਕਰਕੇ ਕੋਈ ਕੰਗਾਲ ਹੋਵੇ ਤੇ ਕਿਸੇ ਨੂੰ ਵੇਖ ਕੇ ਮਜ਼ਾਕ ਨਾ ਉਡਾ, ਕਿਉਂਕਿ ਕੀ ਪਤਾ ਤੇਰੇ ਜੀਵਨ ਦੀ ਬੇੜੀ ਕਿਨਾਰੇ ਲੱਗਣ ਤੋਂ ਪਹਿਲਾਂ ਹੀ ਨਾ ਕਿਤੇ ਡੁੱਬ ਜਾ, ਕਿਉਂਕਿ ਜੀਵਨ ਦਾ ਦਾਅਵਾ ਨਹੀਂ। ਹਜ਼ੂਰ ਨੇ ਫਰਮਾਇਆ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸਿਆ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕੀ ਪਤਾ ਹੈ ਕਿ ਕਦੋਂ ਕਿਹੜੇ ਵਕਾਰ ਨੇ, ਕਿਹੜੀ ਚੀਜ਼ ਨੇ ਆ ਕੇ ਅੰਦਰ ਨੂੰ ਡੰਗ ਜਾਣਾ ਹੈ। ਪਿਛਲੇ ਦਿਨ ਮੈਂ ਇੱਕ ਅਰਜ਼ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬਾਣੀ ਪੜ੍ਹਨੇ, ਮੈਂ ਆਉਣਾ ਇਸੇ ਵਿਸ਼ੇ ਦੇ ਅਧੀਨ ਹੈ, ਕਿਉਂਕਿ ਇਤਿਹਾਸ ਨਾਲ ਜੇ ਗੁਰੂ ਕੇ ਸ਼ਬਦ ਦੀ ਗੱਲ ਹੋ ਜਾਏ ਤੇ ਅੰਦਰ ਨੂੰ ਰਸ ਹੋਰ ਵੀ ਮਿਲੇਗਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾ ਅਰਦਾਸ ਦੀਆਂ ਕੁਝ ਅਵਸਥਾਵਾਂ ਨੇ, ਕਿਉਂਕਿ ਸਾਡੀ ਅਰਦਾਸ ਜਿਹੜੀ ਅਰਦਾਸ ਅੱਜ ਤੋਂ 30 ਸਾਲ ਪਹਿਲਾਂ ਸੀ ਅੱਜ ਵੀ ਉਹ ਹੈ। ਪਰਤ ਕੇ ਜੇ ਕਿਤੇ 100 ਸਾਲ ਜਿਉਂਦੇ ਰਹੇ ਤੇ ਆਮ ਬੰਦੇ ਦੀ ਅਰਦਾਸ ਵੀ ਤਬਦੀਲੀ। ਇੱਥੇ ਅੱਖਰ ਸ਼ਬਦ ਨਾ ਸਮਝਣਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਵਾਰ ਸ਼੍ਰੀ ਭਗਵਤੀ ਜੀ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਇਹ ਅਰਦਾਸ ਤਬਦੀਲੀ ਨਹੀਂ, ਅੰਦਰ ਦੀ ਜਿਹੜੀ ਸਾਡੀ ਅਰਦਾਸ ਕਰਨ ਦੀ ਬਿਰਤੀ ਹੈ ਉਹਦੇ ਵੀ ਤਬਦੀਲੀ ਕਿਉਂ ਨਹੀਂ ਆ। ਆਪ ਜੀ ਸੋਚੋਗੇ ਕਿਵੇਂ, ਜਿਸ ਦਿਨ ਅੱਜ ਤੋਂ 30 ਸਾਲ ਪਹਿਲਾਂ ਅਰਦਾਸ ਕੀਤੀ ਉਦਨ ਵੀ ਪਦਾਰਥ ਮੰਗੇ ਸਨ, 30 ਸਾਲ ਦੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਅੰਦਰ ਦੀ ਅਵਸਥਾ ਚੇਂਜ ਨਾ ਹੋਈ, ਅੱਜ 20 ਪਦਾਰਥ ਪਿਆ ਮੰਗਦਾ ਹੈ। ਉਹ ਮਨਾ ਕਿ ਸਾਰੀ ਜ਼ਿੰਦਗੀ ਤੇਰਾ ਅੰਦਰ ਕੇਵਲ ਪਦਾਰਥਾਂ ਤੇ ਹੀ ਟਿਕਿਆ ਰਹੇਗਾ, ਕਦੀ ਤੇਰੀ ਅਰਦਾਸ ਵਿੱਚ ਪਰਮਾਰਥ ਵੀ ਆਵੇਗਾ? ਪਦਾਰਥਾਂ ਦੀ ਥਾਂ ਤੇ ਕਦੀ ਪਰਮਾਰਥ ਕਮਾਉਣ ਦਾ ਜ਼ਿਕਰ ਵੀ ਤੂੰ ਕਰੇਗਾ? ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਨੇ ਉਸ ਅਵਸਥਾ ਨੂੰ ਬਿਆਨ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ 'ਚ ਸੰਸਾਰਕ ਪਦਾਰਥਾਂ ਲਈ ਆਪਾਂ ਅਰਦਾਸ ਨਹੀਂ ਕਰ ਸਕਦੇ। ਹਜ਼ੂਰ ਨੇ ਬਾਣੀ ਵਿੱਚ ਕਿਹਾ ਕਰ ਸਕਣਾ ਹੈ, ਪਰ ਸ਼ਰਤ ਇੱਕ ਕਿ ਕੇਵਲ ਪਦਾਰਥਵਾਦੀ ਨਾ ਬਣ ਜਾਈ, ਤੂੰ ਪਰਮਾਰਥ ਨੂੰ ਕਮਾਉਣ ਵਾਲਾ ਪਰਮਾਰਥਵਾਦੀ ਵੀ ਬਣ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਹੈ ਅਤੇ ਜਿਨ੍ਹਾਂ ਦੀ ਆਪਾਂ ਰੀਸ ਕਰਕੇ ਕਈ ਵਾਰੀ ਕਹਿੰਦੇ ਹਾਂ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਹ ਦਾਤ ਮੰਗੀ, ਪਰ ਇਕੱਲੀ ਦਾਤ ਨਾ ਦੇਖੀਏ, ਉਸ ਦਾਤ ਨੂੰ ਮੰਗਣ ਤੋਂ ਪਹਿਲਾਂ ਉਹਨਾਂ ਦੀ ਅੰਦਰ ਦੀ ਅਵਸਥਾ ਨੂੰ ਦੇਖੀ। ਹੁਣ ਧੰਨ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ, ਸ਼ਬਦ ਸ਼ੁਰੂ ਹੁੰਦਾ ਸੋਰਠ ਰਾਗ ਵਿੱਚ, ਸੋਰਠ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਉੱਥੇ ਬਚਨ ਕਰਦੇ ਨੇ ਮਾਧੋ ਕੈਸੀ ਬਣੈ ਤੁਮ ਸੰਗੇ। ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਕਿਉਂਕਿ ਬਾਣੀ ਵਿੱਚ ਅਸੀਂ ਇਹ ਵੀ ਸ਼ਬਦ ਪੜ੍ਹਨੇ ਹਾਂ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇੱਥੇ ਸੰਗੇ ਦਾ ਅਰਥ ਹੁੰਦਾ ਲੱਜਿਆ ਕਰਨੀ, ਸ਼ਰਮ ਕਰਨੀ। ਹੇ ਮੇਰੇ ਪਿਆਰੇ ਪ੍ਰਭੂ, ਜੇ ਮੈਂ ਤੇਰੀ ਭਗਤੀ ਕਰਨਾ ਵਾਂ, ਤੇਰੇ ਕੋਲ ਆਉਂਦਿਆਂ ਵੀ ਮੈਂ ਆਪਣੀ ਨੀਵੀਂ ਪਾ ਕੇ ਜ਼ਬਾਨ ਨੂੰ ਰੋਕ ਕੇ ਰੱਖਣਾ, ਜੇ ਤੇਰੇ ਕੋਲੋਂ ਵੀ ਮੰਗਦਿਆਂ ਲੱਜਿਆ ਕਰਨੀ ਹੈ ਤੇ ਦੱਸ ਮੈਂ ਮੂੰਹ ਖੋਲ੍ਹ ਕੇ ਕਿਹਦੇ ਦਰ ਤੋਂ ਮੰਗਾਂ। ਮਾਧੋ ਕੈਸੀ ਬਣੋ ਬਣੇ ਤੁਮ ਸੰਗੇ, ਆਪ ਨਾ ਦੇਖੋ ਤਾਂ ਲੇਵੋ ਮੰਗੇ। ਹੁਣ ਮੰਗਦੇ ਕੀ ਨੇ? ਤ੍ਰਿਸ਼ਨਾ ਵਾਲੀ ਮੰਗ ਨਹੀਂ ਗੁਰਮੁਖੋ, ਸਿਰਫ ਇੱਕ ਦਿਨ ਨੂੰ ਚਲਾਉਣ ਵਾਸਤੇ ਖੁਰਾਕ ਹੈ। ਦੋਸ਼ਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਪਾਓ ਦਾ ਅਖਰੀ ਅਰਥ ਪਾਣਾ ਨਹੀਂ, ਇੱਥੇ ਪਾਓ ਦਾ ਅਰਥ ਪਾਈਆ, 1 ਕਿਲੋ ਦਾ ਚੌਥਾ ਹਿੱਸਾ। ਕਹਿਣ ਲੱਗੇ ਦੋਸ਼ਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਿਵਾਲੇ, ਖਾਟ ਮੰਗੂ ਚੌ ਪਾਈ ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਪ੍ਰਕਾਸ਼ ਲਈ ਸੌਣ ਲਈ ਨਹੀਂ ਗੁਰਮੁਖੋ। ਕਹਿਣ ਲੱਗੇ ਖੁਰਾਕ ਇਸ ਕਰਕੇ ਮੰਗੀਏ ਮੈਂ ਜੀਣਾ ਚਾਹੁੰਦਾ ਵਾਂ, ਅਤੇ ਜੀਣਾ ਮੈਂ ਇਸ ਕਰਕੇ ਚਾਹੁੰਦਾ ਵਾਂ ਤੇਰੀ ਬੰਦਗੀ ਕਰ ਸਕਾਂ। ਸਾਹਿਬ ਦੇ ਬਚਨਾਂ ਨੇ ਸਾਨੂੰ ਅੰਦਰ ਨੂੰ ਅਰਦਾਸ ਕਰਨ ਦੀ ਜੁਗਤ ਦੱਸੀ ਹੈ। ਸ਼ਬਦ ਵਰਤੇ ਖਾਟ ਮੰਗੂ ਚੋ ਪਾਈ ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ, ਭਿੱਜ ਕੇ ਭਗਤੀ ਕਰ ਸਕਾਂ। ਬਾਬਾ ਧੰਨਾ ਜੀ ਦਾ ਬਚਨ ਅਸੀਂ ਪੜ੍ਹਨੇ ਕਿ ਗੋਪਾਲ ਤੇਰਾ ਆਰਤਾ, ਪਰ ਇਹ ਗੱਲ ਕਦੀ ਨਾ ਭੁੱਲੀਏ ਅਗਲੀ ਤੁੱਕ ਭਗਤ ਜੀ ਨੇ ਕਮਾਈ ਹੈ, ਉਹ ਤੁੱਕ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੁਮਾਰਤਾ, ਪਰ ਜੋ ਜਨ ਤੁਮਰੀ ਭਗਤ ਕਰਨ ਤੇ ਕਹਿਣ ਲੱਗੇ ਤੇਰੀ ਭਗਤ ਕਰੂੰ ਜਨ ਥੀਂਦਾ। ਇਹ ਦੋ ਸ਼ਬਦ ਕਦੀ ਭੁੱਲੀਏ ਨਾ, ਉਹ ਮੰਗ ਵਿੱਚੋਂ ਵੀ ਰੱਬ ਦੀ ਭਗਤੀ ਪੈ ਮੰਗਦੇ ਨੇ। ਹਾਂ, ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਕਾਨੜਾ ਹੈ, ਇਹ ਸ਼ਬਦ ਆਰੰਭ ਹੁੰਦਾ ਜਨ ਕੋ ਪ੍ਰਭ ਸੰਗੇ ਅਸਨੇਹ। ਅਗਲਾ ਬਚਨ ਹੈ, ਸਾਜਨੋ ਤੂੰ ਮੀਤ ਮੇਰਾ, ਪਰ ਪਹਿਲੀ ਤੋਂ ਕਦੀ ਨਾ ਭੁੱਲੀਏ, ਜਨ ਨੂੰ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਹੈ। ਕਹਿਣ ਲੱਗੇ ਸੱਜਣਾ, ਹੇ ਮੇਰੇ ਮਿੱਤਰ ਪਰਮਾਤਮਾ, ਜਿਤਨੀ ਦੇਰ ਤੱਕ ਤੇਰੇ ਘਰ ਵਿੱਚ ਨਹੀਂ ਆਇਆ, ਐਵੇਂ ਸਮਝਦਾ ਸਾਂ ਲੋਕਾਂ ਦੀ ਆਸ ਰੱਖ ਕੇ, ਜਿੱਦਣ ਦੇ ਸੱਜਣਾ ਤੂੰ ਆਪਣੇ ਬੂਹੇ ਖੋਲ੍ਹ ਦਿੱਤੇ, ਇੱਕ ਗੱਲ ਦੀ ਸਮਝ ਪੈ ਗਈ, ਇਸ ਸੱਜਣ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਤੇਰਾ ਸੱਜਣ ਇੰਨਾ ਧਨਾਢ ਹੈ, ਇੰਨਾ ਰਹਿਮਤਾਂ ਦਾ ਦਾਤਾ, ਉਹ ਬਖਸ਼ਣਦ ਹੈ, ਅਤੇ ਫਿਰ ਤੈਨੂੰ ਕਿਸੇ ਦਰ ਦੀ ਮੁਥਾਜੀ ਕਿਉਂ? ਫਿਰ ਸਤਿਗੁਰੂ ਪਤਾ ਮੰਗਦੇ ਕੀ ਨੇ? ਕਹਿਣ ਲੱਗੇ, ਹੇ ਪ੍ਰਭੂ, ਪੰਜਾਂ ਤੱਤਾਂ ਵਿੱਚ ਵਿਚਰਦਾ ਮਨੁੱਖ ਹੈ, ਇੱਥੇ ਦਿਹਾੜੀ ਕਰਨ ਵਾਲਾ ਵੀ ਚਾਹੁੰਦਾ ਹੈ, ਭਾਵੇਂ ਉਹ ਮਜ਼ਦੂਰੀ ਕਰਕੇ ਪੇਟ ਭਰਦਾ ਹੈ, ਪਰ ਮੇਰੀ ਇੱਜ਼ਤ ਜ਼ਰੂਰ ਹੋਵੇ। ਇੱਥੇ ਕਮਜ਼ੋਰ ਬੰਦਾ ਵੀ ਚਾਹੁੰਦਾ ਹੈ, ਮੇਰੀਆਂ ਬਾਹਾਂ ਵਿੱਚ ਬਲ ਹੋਵੇ, ਜਿਸ ਦਿਨ ਇੱਜ਼ਤ ਦੀ ਲੋੜ ਪਈ ਤੇਰੇ ਦਰ 'ਤੇ ਆ ਕੇ ਬੇਨਤੀ ਕਰਕੇ ਮੰਗਾਂਗਾ, ਤਾਕਤ ਦੀ ਲੋੜ ਪਈ ਤਾਂ ਤੇਰੇ ਦਰ ਤੋਂ ਮੰਗਾਂਗਾ, ਜੇ ਧਨ ਦੀ ਜ਼ਰੂਰਤ ਪਈ ਤਾਂ ਮੈਂ ਅਰਦਾਸ ਕਰਾਂਗਾ, ਜੇ ਮੈਨੂੰ ਪੁੱਤਰ ਦੀ ਲੋੜ ਪਈ ਪੁੱਤਰ ਲਈ ਬੇਨਤੀ ਕਰਾਂਗਾ, ਅਤੇ ਜਿਸ ਦਿਨ ਮੇਰਾ ਤਨ ਰੋਗੀ ਹੋ ਗਿਆ ਮੈਂ ਉਦਨ ਵੀ ਚਰਨ ਤੇਰੇ ਪਕੜਾਂਗਾ, ਕਿਉਂਕਿ ਮੇਰੇ ਸੱਜਣਾ ਮੈਨੂੰ ਸਮਝ ਪੈ ਗਈ ਕਿ ਤੇਰੇ ਘਰ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ। ਇਹ ਵੀ ਇੱਕ ਅਰਦਾਸ ਦਾ ਨਮੂਨਾ ਹੈ, ਇਹ ਵੀ ਅਰਦਾਸ ਦਾ ਨਮੂਨਾ ਹੈ ਕਿ ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਮਾਨ ਮੰਗੂ। ਪਰ ਇੱਥੇ ਮਾਨ ਦਾ ਅਰਥ ਇੱਜ਼ਤ ਹੈ, ਹਾਲਾਂਕਿ ਬਾਣੀ ਵਿੱਚ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਮਾਨ ਤਿਆਗ ਦੇ, ਅਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਮਾਨ ਮੰਗੂ। ਮਾਨ ਦਾ ਅਖਰੀ ਅਰਥ ਹੈ ਸਮਾਜ ਵਿੱਚ ਜੀਣ ਲਈ ਮੈਨੂੰ ਇੱਜ਼ਤ ਚਾਹੀਦੀ ਹੈ, ਮਾਨ ਮੰਗੂ, ਤਾਨ ਮੰਗੂ, ਤਾਕਤ ਚਾਹੀਦੀ ਹੈ, ਧਨ ਲਕਸ਼ਮੀ ਸੁੱਤ ਦੇਹ। ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਬਾਣੀ ਦੇ ਗਿਆਤੇ ਸੱਜਣ ਜਾਣਦੇ ਨੇ ਦੇਹ ਸ਼ਬਦ ਤਿੰਨ ਰੂਪ ਵਿੱਚ ਬਾਣੀ ਵਿੱਚ ਆਇਆ ਹੈ, ਦੱਦੇ ਨੂੰ ਲਾਂ ਅਤੇ ਖਾਹਾ ਮੁਕਤਾ। ਦੇਹ ਦੱਦੇ ਨੂੰ ਲਾਂ, ਖਾਹੇ ਨੂੰ ਸਿਹਾਰੀ, ਦੇਹ ਇੱਕ ਬਚਨ ਪੜ੍ਹਨੇ ਆ, ਦੱਦੇ ਨੂੰ ਲਾਂ ਅਤੇ ਖਾਹਾ ਔਂਕੜ, ਕਨੋੜਾ ਨਹੀਂ ਖੋੜਾ ਨਹੀਂ ਬੰਨ ਦੇਣਾ। ਦੇਹ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਦੇਹ ਸ਼ਬਦ ਜਿਹੜਾ ਇੱਥੇ ਆਇਆ ਇਹਦਾ ਅਰਥ ਦੇਣਾ ਨਹੀਂ, ਮਾਨ ਮੰਗੂ, ਤਾਨ ਮੰਗੂ, ਧਨ ਲਕਸ਼ਮੀ ਸੁੱਤ ਦੇਹ, ਦੱਦੇ ਨੂੰ ਲਾਂ ਅਤੇ ਹਾ ਮੁਕਤਾ ਹੈ, ਇਹਦਾ ਅਰਥ ਹੈ ਪ੍ਰਭੂ ਜੇ ਤਨ ਨੂੰ ਰੋਗ ਲੱਗ ਗਿਆ ਤਾਂ ਮੇਰੇ ਸਰੀਰ ਦੀ ਅਰੋਗਤਾ ਵੀ ਮੈਨੂੰ ਤੇਰੇ ਦਰ ਤੋਂ ਮਿਲਣੀ। ਇਹਦਾ ਮਤਲਬ ਇਹ ਤੂੰ ਅਰਦਾਸ ਕਰ ਸਕਣਾ, ਹੁਣ ਸਾਰੀ ਜ਼ਿੰਦਗੀ ਮਾਨ ਮੰਗੀ ਜਾਏ, ਤਾਨ ਮੰਗੀ ਜਾਏ, ਧਨ ਪੁੱਤਰ ਮੰਗੀ ਜਾਏ, ਅਰੋਗਤਾ ਮੰਗੀ ਜਾਏ, ਇਹਦਾ ਮਤਲਬ ਤੇਰੀ ਅਰਦਾਸ ਵੀ ਤਬਦੀਲੀ ਨਹੀਂ ਆਈ। ਜਦੋਂ ਕਿਤੇ ਤੈਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ ਫਿਰ ਨੇਤਰ ਬੰਦ ਕਰਕੇ ਅੰਦਰ ਝਾਤੀ ਮਾਰ ਕੇ ਦੇਖ ਮੇਰੇ ਮੰਦਰ ਅੰਦਰ ਦੀ ਅਵਸਥਾ ਕੀ ਹੈ, ਕਿਤੇ ਮੇਰੇ ਅੰਦਰ ਨੂੰ ਕਾਮ ਤਾਂ ਨਹੀਂ ਖਾਂਦਾ ਪਿਆ, ਕਿਤੇ ਮੇਰੇ ਅੰਦਰ ਨੂੰ ਕ੍ਰੋਧ ਤਪਾਉਂਦਾ ਤਾਂ ਨਹੀਂ, ਕਿਤੇ ਮੇਰੇ ਅੰਦਰ ਨੂੰ ਵਕਾਰ ਦਿਨ ਰਾਤ ਅੰਦਰ ਦੀ ਪੱਤ ਤਾਂ ਨਹੀਂ ਲੁੱਟਦੇ ਪਏ। ਫਿਰ ਅਰਦਾਸ ਵੀ ਤਬਦੀਲੀ ਆਉਂਦੀ ਹੈ ਜਿੱਦਣ ਗੁਰੂ ਵਾਲੇ ਪਾਸੇ ਕੋਈ ਜੁੜਦਾ, ਫਿਰ ਬੇਨਤੀ ਕਰਕੇ ਕਹਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨ 'ਤੇ ਆਪ ਛਡਾਓ। ਹੁਣ ਇਹ ਵੀ ਤਾਂ ਇੱਕ ਅਰਦਾਸ ਹੈ, ਹੇ ਪ੍ਰਭੂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨ 'ਤੇ ਆਪ ਛਡਾਵੋ, ਇਹ ਭੀਤਰ 'ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਜਦੋਂ ਕਿਤੇ ਵਕਾਰ ਤਪਾਉਂਦੇ ਨੇ, ਗੁਰਮੁਖੋ ਆਪਾਂ ਅਰਦਾਸ ਕਿਉਂ ਨਹੀਂ ਕਰਦੇ? ਗੁਰੂ ਗ੍ਰੰਥ ਸਾਹਿਬ ਨੇ ਜੁਗਤ ਦਿੱਤੀ ਹੈ, ਜਿੱਦਣ ਤੇਰਾ ਅੰਦਰ ਕਾਮ ਕ੍ਰੋਧ ਸਤਾਏ ਨਾ ਟਿਕੇ ਤੂੰ ਗਲ 'ਚ ਪੱਲਾ ਪਾ ਕੇ ਬੇਨਤੀ ਕਰ, ਨਾਥ ਕਛੂ ਨਾ ਜਾਣੂ, ਮਨ ਮਾਇਆ ਕੇ ਖਾਤ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਖੰਮ ਕਈਅਤ ਕਲ ਚੁੱਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਜਦੋਂ ਅੰਦਰ ਟਿਕੇ ਨਾ ਕਦੀ ਬੇਨਤੀ ਕਰ, ਰਾਖ ਪਿਤਾ ਪ੍ਰਭ ਮੇਰੇ, ਮੋਏ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੇਂ, ਆਇਓ ਸ਼ਰਨ ਤੁਖਾਰੇ। ਜਿੱਦਣ ਅੰਦਰ ਨਾ ਟਿਕੇ ਕਦੀ ਬਾਬੇ ਕਬੀਰ ਦੇ ਬਚਨਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਖੌਮੇ ਨਾਲ ਤੂੰ ਗਰਦਨ ਨਾ ਚੁੱਕੀ ਰੱਖ, ਗੁਰੂ ਸਾਹਮਣੇ ਬਾਹਾਂ ਖੜੀਆਂ ਕਰਕੇ ਕਹਿ ਦੇ ਸੱਚੇ ਪਾਤਸ਼ਾਹ ਹਕੀਕਤ ਵਿੱਚ ਮੈਂ ਮੰਨਣ ਆ ਗਿਆ, ਮੇਰਾ ਮਨ ਮਲੀਨ ਹੈ, ਮੇਰੇ ਅੰਦਰ ਨੂੰ ਟਿਕਾ ਦੇ। ਬਾਬਾ ਕਬੀਰ ਜੀ ਨੇ ਬਚਨ ਕਿਹਾ, ਕਹਿਣ ਲੱਗੇ, ਖਰ ਕੇ ਲੋਗਾ ਮੋਕੋ ਨੀਤ ਡੱਸਾ ਪਟਵਾਰੀ, ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਖੋਂ ਲੀਆ ਉਭਾਰੀ। ਇੱਕ ਇਹ ਵੀ ਅਰਦਾਸ ਦਾ ਨਮੂਨਾ ਹੈ। ਤੀਸਰਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹੈ, ਨਾਮ ਦੀ ਜਾਚਨਾ ਲਈ ਵੀ ਅਰਦਾਸ ਹੈ। ਉਹੀ ਸਤਿਗੁਰੂ ਜਿਹੜੇ ਅੰਮ੍ਰਿਤ ਬਾਣੀ ਵਿੱਚ ਕਹਿ ਰਹੇ ਨੇ ਕਿ ਮਾਨ ਮੰਗ ਤਾਨ ਮੰਗ, ਉਹੀ ਕਹਿ ਰਹੇ ਨੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਉਹੀ ਜੋਤ ਕਹਿ ਰਹੀ ਹੈ, ਕਮਨ ਵਡਾਈ ਕਹਿ ਸਕੂੰ ਬੇਅੰਤ ਗੁਨੀਤਾਂ, ਕਰ ਕਿਰਪਾ ਮੋਹੇ ਨਾਮ ਦੇਖੋ ਨਾਨਕ ਦਰ ਸਰੀਤਾ। ਇਸੇ ਜੋਤ ਦੇ ਮਾਲਕ ਤੀਸਰੇ ਗੁਰਦੇਵ 72 ਸਾਲ ਦੀ ਉਮਰ ਵਿੱਚ ਗੁਰੂ ਬਣਦੇ ਨੇ, 94 ਸਾਲ ਤੱਕ ਇਸ ਚੋਲੇ ਵਿੱਚ ਰਹਿੰਦੇ ਨੇ, 22 ਸਾਲ ਗੁਰਤਾ ਗੱਦੀ 'ਤੇ ਨੇ, ਅਤੇ ਕਦੀ ਦੇਖੋ 80 ਸਾਲ ਦੀ ਉਮਰ ਵਿੱਚ ਪਹੁੰਚਿਆ ਬਾਪੂ ਰੱਬ ਦੇ ਚਰਨਾਂ ਵਿੱਚ ਖਲੋ ਕੇ ਕਹਿੰਦਾ, ਸਾਈਆਂ ਖੰਮ ਭੀਖਕ ਪੇਖਾਰੀ ਤੇਰੇ। ਹਾਲਾਂਕਿ ਉਸ ਗੁਰੂ ਦੀ ਕਮਾਈ ਨੂੰ ਕੋਈ ਨਹੀਂ ਗਿਣ ਮਿਣ ਸਕਦਾ, ਭੱਟ ਕਹਿ ਕੇ ਗਏ ਨੇ। ਵੈਸੇ ਤਾਂ ਦਾਤੇ ਦੀ ਖੇਡ ਹੈ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਆਪਣੇ ਵਿਸ਼ੇ ਵੱਲ ਫਿਰ ਤੁਰਨਾ ਹੈ। ਦੇਖੋ ਉਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ, ਤਿੰਨ ਗੁਰੂ ਸਾਹਿਬਾਨ ਐਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਜੋਤ ਇੱਕ ਹੈ ਜਿਨ੍ਹਾਂ ਦੇ ਪਿਤਾ ਉਹਨਾਂ ਦੇ ਗੱਦੀ ਬੈਠਣ ਤੋਂ ਪਹਿਲਾਂ ਕੀ ਗੁਰੂ ਘਰ ਆਉਣ ਤੋਂ ਪਹਿਲਾਂ ਚਲਾਣਾ ਕਰ ਗਏ, ਪਰ ਜਦੋਂ ਉਹਨਾਂ ਘਾਲਣਾ ਘਾਲੀ ਦਾਤ ਜੋਤ ਖਸਮ ਹੈ ਵਡਿਆਈ, ਖਸਮ ਦੀ ਕਿਰਪਾ ਨਾਲ ਝੋਲੀ ਵਿੱਚ ਪਈ, ਗੁਰੂ ਬਣੇ ਅਤੇ ਤਿੰਨ ਸਤਿਗੁਰੂ ਉਹਨਾਂ ਦੇ ਪਿਤਾ ਦੇ ਨਾਮ ਜੁਗੋ ਜੁਗ ਅਟਲ ਹੋ ਗਏ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ, ਪਰ ਤਿੰਨ ਗੁਰੂ ਸਾਹਿਬਾਨ ਖਾਸ ਕਰਕੇ, ਇੱਕ ਬਾਬਾ ਲਹਿਣਾ ਸਾਹਿਬ, ਪਿਤਾ ਜੀ ਦੇ ਚਲਾਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਨੇ। ਬਾਬਾ ਫੇਰੂ ਜੀ ਨੂੰ ਕੀ ਪਤਾ ਕਿ ਜਿਹੜਾ ਮੇਰਾ ਪੁੱਤਰ ਲਹਿਣਾ ਮੇਰੇ ਘਰ ਪੈਦਾ ਹੋਇਆ, ਇਹਦੇ ਕਰਕੇ ਇੱਕ ਦਿਨ ਦੁਨੀਆ ਮੇਰੇ ਨਾਮ ਨੂੰ ਨਮਸਕਾਰ ਕਰੇਗੀ। ਦੂਸਰੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਿਤਾ ਬਾਬਾ ਤੇਜ ਭਾਨ ਜੀ, ਚਲਾਣਾ ਕਰ ਗਏ ਨੇ, ਪਰ ਕੀ ਪਤਾ ਜਿਹੜਾ ਮੇਰਾ ਪੁੱਤਰ ਤੀਰਥ ਇਸ਼ਨਾਨੀ ਹੈ, ਇਸ ਪੁੱਤਰ ਦੀ ਕਮਾਈ ਕਰਕੇ ਮੇਰੇ ਨਾਂ ਨੂੰ ਵੀ ਸਜਦੇ ਹੋਣਗੇ। ਤੀਸਰੇ ਨੇ ਮੇਰੇ ਧੰਨ ਗੁਰੂ ਰਾਮਦਾਸ, 7 ਸਾਲ ਦੀ ਉਮਰ ਵਿੱਚ ਪਿਤਾ ਜੀ ਚਲਾਣਾ ਕਰ ਗਏ। ਇੱਕ ਘੁੰਗਣੀਆਂ ਵੇਚਣ ਵਾਲੇ ਸਤਿਗੁਰੂ, ਮੈਂ ਸਤਿਗੁਰੂ ਸ਼ਬਦ ਵਰਤਿਆ ਹੈ ਕਿ ਟੋਕਰੀ ਵਿੱਚ ਰੱਖ ਕੇ ਘੁੰਗਣੀਆਂ ਵੇਚਣ ਵਾਲੇ, ਪਿਆਰਿਓ ਕੀ ਪਤਾ ਸੀ ਬਾਬੇ ਖਰਦਾਸ ਨੂੰ ਕਿ ਜਿਹੜਾ ਮੇਰਾ ਪੁੱਤਰ 7 ਸਾਲ ਦੀ ਉਮਰ ਵਿੱਚ ਘੁੰਗਣੀਆਂ ਵੇਚਣ ਤੁਰ ਪਿਆ ਹੈ, ਇਸ ਮੇਰੇ ਲਾਲ ਦੀ ਕਮਾਈ ਕਰਕੇ ਮੈਨੇ ਮੈਨੂੰ ਠਾਕੁਰ ਬਣਾ ਦੇਣਾ ਹੈ। ਤਿੰਨ ਪ੍ਰਮਾਣ ਬਾਣੀ ਪੜ੍ਹਦਿਆਂ ਉਦਣ ਆਏ। ਪਹਿਲਾ ਬਚਨ ਹੈ, ਫੇਰ ਵਸਾਇਆ ਫੇਰੂ ਆਣ, ਰਾਰੇ ਥੱਲੇ ਔਂਕੜ ਹੈ, ਫੇਰ ਆਣ ਨਹੀਂ, ਬਾਬੇ ਫੇਰੂ ਦੇ ਪੁੱਤਰ ਨੇ। ਫੇਰ ਵਸਾਇਆ ਫੇਰੂ ਆਣ, ਸਤਿਗੁਰ ਖਾਡੂਰ ਤੇ ਲੈ ਕੇ ਕੀ ਆਏ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਬਾਬਾ ਫੇਰੂ ਜੀ ਜੁਗੋ ਜੁਗ ਟਲ ਹੋ ਗਏ, ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰਨ ਛੀਵੀਂ ਸ਼ਬਦ ਵਰਤਿਆ ਹੈ, ਬਾਬੇ ਫੇਰੂ ਦਾ ਸ਼ੇਰ ਪੁੱਤਰ। ਜਦੋਂ ਗੁਰੂ ਅਮਰਦਾਸ ਦੇ ਬਚਨ ਪੜ੍ਹੇ ਤੇ ਭੱਟਾਂ ਨੇ ਕਿਹਾ, ਭੱਲੋ ਪੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ। ਨਿਰਪਤ ਨਾਥ ਕਹਿਣ ਲੱਗੇ, ਧੰਨ ਗੁਰੂ ਅਮਰਦਾਸ, ਇੱਥੇ ਰਾਜਿਆਂ ਦੇ ਰਾਜੇ ਨੇ, ਪਰ ਕਿਹਦੀ ਗੁਰੂ ਨਾਨਕ ਦੇ ਵਰ ਨਾਲ ਭੱਲੋ ਪੁਹਾਲ ਤੇਜੋ ਤਨਾ, ਬਾਬੇ ਤੇਜ ਭਾਨ ਦਾ ਪੁੱਤਰ ਜਿਹਨੂੰ ਲੋਕ ਨਥਾਵਾਂ ਕਹਿੰਦੇ ਸਨ, ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਪਾਤਸ਼ਾਹ ਬਣ ਗਿਆ ਹੈ। ਤੀਸਰਾ ਬਚਨ ਅਸੀਂ ਪੜ੍ਹਦੇ ਹਾਂ, ਕਬ ਕੱਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਾਰ ਭਰੇ। ਹੁਣ ਇਸ ਇੱਕ ਤੁਕ ਨੂੰ ਕਦੀ ਟਿੱਕ ਕੇ ਪੜ੍ਹੀਏ ਤੇ ਸੋਚੀਦਾ, ਸੱਚੇ ਪਾਤਸ਼ਾਹ ਇਹ ਬਾਬੇ ਨਾਨਕ ਦੇ ਘਰ ਦੀਆਂ ਬਖਸ਼ਾਂ ਨੇ। ਕਬ ਕੱਲ ਠਾਕੁਰ ਪਾਠ ਉੱਤੇ ਠਾਕੁਰ ਨਹੀਂ, ਠਾਕੁਰ ਦੇ ਅਰਥ ਆਪਾਂ ਠਾਕੁਰ ਹੀ ਕਰਾਂਗੇ। ਸਵਾਮੀ ਕੌਣ? ਕਹਿਣ ਲੱਗੇ, ਬਾਬਾ ਹਰਦਾਸ ਅੱਜ ਠਾਕੁਰ ਸਵਾਮੀ ਬਣ ਗਏ ਨੇ। ਕਿਉਂ ਜੀ? ਕਹਿਣ ਲੱਗੇ ਲੋਕ ਕਹਿੰਦੇ ਸਨ ਇਹਦਾ ਪੁੱਤਰ ਘੁੰਗਣੀਆਂ ਵੇਚਦਾ, ਅੱਜ ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਨ ਵਾਸਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣ ਗਏ, ਉਹ ਸਰੋਵਰ ਨੇ ਅੰਦਰ ਦੇ। ਮੈਂ ਜਿਹੜੀ ਬੇਨਤੀ ਪਿਆ ਕਰਨਾ ਗੁਰਮੁਖੋ, ਪਹਿਲੀ ਅਰਦਾਸ ਧਨ ਪਦਾਰਥਾਂ ਦੀ ਕਰਨੇ ਆ, ਦੂਜੀ ਅਰਦਾਸ ਗੁਰੂ ਦੇ ਚਰਨਾਂ ਵਿੱਚੋਂ ਅੰਦਰ ਨੂੰ ਬਚਾਉਣ ਦੀ ਕਰਨੇ ਆ, ਅਤੇ ਤੀਜੀ ਅਰਦਾਸ ਕਿਤੇ ਸਤਿਗੁਰੂ ਸਾਹਿਬਾਨ ਦੇ ਜੀਵਨ ਨੂੰ ਪੜ੍ਹੀਏ। ਉਹ ਬਿਰਧ ਹੋ ਕੇ ਵੀ ਕਹਿ ਰਹੇ ਨੇ, ਖੰਭ ਭੀਖਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਖੋ ਖੋ ਦਿਆਲ, ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਜਦੋਂ ਨਾਮ ਅੰਦਰ ਕੋਈ ਜਪਦਾ ਫਿਰ ਬੇਬਲਤਾ ਪੈਦਾ ਹੁੰਦੀ ਹੈ ਸਾਈਆਂ, ਨਾਮ ਤਾਂ ਰਸਨਾ 'ਤੇ ਟਿਕਾ ਦਿੱਤੇ ਹੀ, ਹੁਣ ਇਸ ਤੱਤਾਂ ਦੇ ਸਰੀਰ ਦਾ ਓਹਲਾ ਮੁਕਾ, ਮੇਰੇ ਦੀਦੇ ਤੇਰੇ ਦਰਸ਼ਨਾਂ ਦੀ ਤਾਂਘ ਵਿੱਚ ਬੈਠੇ। ਉਦੋਂ ਫਿਰ ਅਰਦਾਸ ਕਰਦੇ ਨੇ, ਬਹੁਤੇ ਫੇਰ ਭਏ ਕਿਰਪਨ ਕਹੋ, ਅਬ ਕਿਛ ਕਿਰਪਾ ਕੀਜੈ, ਖੋਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਉਦੋਂ ਮਨ ਵਿੱਚ ਇਹ ਖਿਆਲ ਪਨਪਦਾ ਹੈ ਕਿ ਹੇ ਮੇਰੇ ਦਾਤਾ ਜੀ, ਕਿ ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜਿਸ ਭਾਈ ਸਾਹਿਬ ਭਾਈ ਮਾਂ ਸਿੰਘ ਦੀ ਯਾਦ ਵਿੱਚ ਅਸੀਂ ਜੁੜੇ ਬੈਠੇ ਹਾਂ, ਗੁਰਮੁਖੋ ਅਖੀਰ ਵਾਲੇ ਮੁਕਾਮ 'ਤੇ ਪਹੁੰਚ ਗਏ ਨੇ। ਇੱਕ ਪਾਸੇ ਮੌਤ ਹੈ, ਦੂਜੇ ਪਾਸੇ ਨੀਲੇ ਦੇ ਸ਼ਾਹ ਸਵਾਰ ਨੇ ਆਉਣਾ, ਅਤੇ ਅਰਦਾਸ ਕਰਦਾ ਦਾਤਾ, ਮੌਤ ਆਉਣ ਤੋਂ ਪਹਿਲਾਂ ਇਹਨਾਂ ਦੀਦਿਆਂ ਨੂੰ ਆਪਣੇ ਦੀਦਾਰ ਦੀ ਦਾਤ ਦੇ, ਇਹਨਾਂ ਦੀਦਿਆਂ ਨੂੰ ਆਪਣੇ ਦਰਸ਼ਨ ਦੀ ਦਾਤ ਦੇ। ਅਤੇ ਜਿੱਥੋਂ ਮੈਂ ਅਰਜ਼ ਕਰਨੀ ਚਾਹੁੰਦਾ, ਹਜ਼ੂਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ, ਆਪ ਨੂੰ ਪਤਾ ਹੈ ਕਿ ਉਸ ਅਨੰਦਪੁਰੀ ਨੇ ਸਾਡੀ ਝੋਲੀ ਵਿੱਚ ਬਹੁਤ ਕੁਛ ਪਾਇਆ ਅਤੇ ਅੱਜ ਵੀ ਪਾ ਰਹੀ ਹੈ। ਇੱਕ ਮੈਂ ਬੇਨਤੀ ਹਰ ਥਾਂ 'ਤੇ ਕਰਨਾ ਵਾਂ, ਗੁਰਮੁਖੋ ਦੇਖੋ, ਅਨੰਦਪੁਰ ਹੋਲਗੜ੍ਹ ਵੀ ਖੈ, ਫਤਿਹਗੜ੍ਹ ਵੀ ਖੈ, ਆਨੰਦਗੜ੍ਹ ਵੀ ਖੈ, ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਤੇਰੇ ਕੇਸਾਂ ਨਾਲ ਕਿਤਨਾ ਕੂ ਪਿਆਰ ਹੈ। ਜਿਸ ਧਰਤੀ 'ਤੇ ਕਲਗੀ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਤੈਨੂੰ ਦਿੱਤਾ, ਉਸ ਧਰਤੀ ਦਾ ਨਾਮ ਹੀ ਕੇਸਗੜ੍ਹ ਰੱਖ ਦਿੱਤਾ, ਉਹ ਕੇਸਗੜ੍ਹ ਹੈ। ਇਹਦਾ ਮਤਲਬ ਕਿ ਸਿੱਖ ਕੇਸਗੜ੍ਹ ਵਿੱਚ ਟਿਕਿਆ ਹੋਵੇ ਅਤੇ ਇਹਨੂੰ ਕੋਈ ਵਕਾਰ ਤੰਗ ਨਹੀਂ ਕਰ ਸਕਦਾ। ਸ਼ਬਦ ਕੇਸਾਂ ਨਾਲ ਗੜ੍ਹ ਵਰਤਿਆ ਹੈ ਕਿਲ੍ਹਾ, ਜੇ ਕਿਲ੍ਹੇ ਵਿੱਚ ਵੀ ਕੋਈ ਹੋਵੇ ਅਤੇ ਬਾਹਰ ਦਾ ਦੁਸ਼ਮਣ ਮਾਰ ਕੋਈ ਨਹੀਂ ਕਰਦਾ, ਅਤੇ ਜਿਹੜਾ ਗੁਰੂ ਦੀ ਮਤ ਨੂੰ ਮੰਨ ਕੇ ਕੇਸਗੜ੍ਹ ਵਿੱਚ ਰਹਿਣਾ ਸ਼ੁਰੂ ਕਰਦਾ, ਸੱਚ ਜਾਣੇ ਉਸ ਗੁਰੂ ਗੋਬਿੰਦ ਸਿੰਘ ਦੇ ਸਿੱਖ 'ਤੇ ਵਕਾਰ ਕੋਈ ਨਹੀਂ ਵਾਰ ਕਰਦਾ। ਹਜ਼ੂਰ ਨੇ ਕੇਸਗੜ੍ਹ ਦੀ ਸਾਨੂੰ ਦਾਤ ਦਿੱਤੀ, ਇੱਥੇ ਮੇਰੇ ਕਿਰਪਾਲੂ ਦਾਤਾ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਿਤਨੇਮ ਦੀਆਂ ਅੰਮ੍ਰਿਤ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ, ਇੱਥੇ ਸਾਨੂੰ ਰਹਿਤ ਦ੍ਰਿੜ ਕਰਾਈ ਗਈ, ਇੱਥੇ ਕੁਰੈਤਾਂ ਤੋਂ ਬਚਣ ਵਾਸਤੇ ਦਾਤਾਰ ਜੀ ਨੇ ਸਾਨੂੰ ਹਦਾਇਤ ਕੀਤੀ। ਇਸੇ ਅਨੰਦਪੁਰ ਦੀ ਧਰਤੀ 'ਤੇ ਤਿੰਨ ਸਾਹਿਬਜ਼ਾਦਿਆਂ ਦਾ ਅਵਤਰਨ ਹੋਇਆ ਹੈ, ਉਹਨਾਂ ਦਾ ਆਗਮਨ ਹੋਇਆ। ਸ਼ਬਦ ਵਰਤ ਲਈਏ, ਅਵਤਰਨ ਸ਼ਬਦ ਮਾੜਾ ਨਹੀਂ, ਹਜ਼ੂਰ ਕਿਰਪਾਲੂ ਜੀ ਦੇ ਤਿੰਨ ਲਾਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਇਹਨਾਂ ਤੋਂ ਵੱਡੇ ਬਾਬਾ ਜੁਝਾਰ ਸਿੰਘ, ਚੌਥੇ ਜਿਹੜੇ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਨੇ, ਉਹਨਾਂ ਦੀ ਆਮਦ ਪਹੁੰਟਾ ਸਾਹਿਬ ਦੀ ਧਰਤੀ 'ਤੇ ਹੈ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਘੇਰੇ ਪਏ ਨੇ। ਗੁਰਮੁਖੋ ਆਪ ਸਭ ਨੂੰ ਗਿਆਤ ਹੈ ਕਿ ਉਸੇ ਧਰਤੀ 'ਤੇ ਪਾਏ ਕੋਈ ਘੇਰੇ ਨੇ ਅੰਨ ਪਾਣੀ ਰੋਕ ਦਿੱਤਾ ਅਨੰਦਪੁਰ ਦਾ, ਪਰ ਸਿੱਖ ਸਿਦਕ ਦੇ ਆਸਰੇ ਜੀਂਦੇ ਰਹੇ, ਭੁੱਖ ਲੱਗਣੀ ਅਤੇ ਗੁਰੂ ਦੇ ਨਾਮ ਦੇ ਆਸਰੇ ਜੀਂਦੇ ਰਹੇ। ਇਸੇ ਧਰਤੀ 'ਤੇ ਘਟਨਾ ਵਾਪਰੀ ਸੀ ਕਿ ਦੁਨੀ ਚੰਦ ਵਰਗੇ ਮਸੰਦ ਹਾਥੀ ਦਾ ਮੁਕਾਬਲਾ ਕਰਨ ਦੀ ਥਾਂ 'ਤੇ ਰਾਤ ਨੂੰ ਇੱਥੋਂ ਦੌੜ ਗਏ। ਇੱਥੇ ਸੱਜਣ ਕਹਿੰਦੇ ਨੇ ਕਿ ਇਹ ਸਿੱਖ ਬੇਦਾਵਾ ਦੇ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ। ਮੈਂ ਆਪ ਜੀ ਦੇ ਸਮਕਸ਼ ਇਤਿਹਾਸ ਦੇ ਦੋਨੋਂ ਪੱਖ ਰੱਖਣੇ ਚਾਹੁੰਦਾ ਹਾਂ, ਇੱਕ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਅਤੇ ਦੂਸਰਾ ਰਾਮਿਆਣੇ ਦੀ ਧਰਤੀ। ਹਜ਼ੂਰ ਕਿਰਪਾਲੂ ਜੀ ਦੀ ਮੁਕਤਸਰ ਦੀ ਜੰਗ ਨਾਲ ਇਹ ਦੋਨੋਂ ਘਟਨਾਵਾਂ ਸੰਬੰਧਿਤ ਨੇ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਜੈਲ ਗਏ ਨੇ ਕਿੰਨੀ ਕੁ ਗਿਣਤੀ ਵਿੱਚ ਸਨ, ਕੇਵਲ 40 ਨਹੀਂ, ਇਹਨਾਂ ਤੋਂ ਵੱਧ ਵੀ ਗਿਣਤੀ ਸੀ, ਛੱਡ ਕੇ ਚਲੇ ਗਏ। ਪਰ ਗੁਰੂ ਕੇ ਸਿੱਖੋ ਸਿਦਕ ਵਾਲੇ ਭਾਵਨਾ ਵਾਲੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹੇ, ਅਖੀਰ 'ਤੇ ਚੁੱਕੀ ਹੋਈ ਕਸਮ, ਖਾਧੇ ਹੋਏ ਨੇਮ, ਖਾਧੀਆਂ ਹੋਈਆਂ ਕਸਮਾਂ 'ਤੇ ਭਰੋਸਾ ਕਰ, ਮੇਰੇ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ, ਪਰ ਉਸ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਸਦਾ ਨਹੀਂ ਛੱਡਿਆ। ਇੱਕ ਮੈਂ ਅਰਜ਼ ਕਰਾਂ, ਜਦੋਂ ਆਨੰਦਪੁਰ ਸਾਹਿਬ ਤੋਂ ਤੁਰ ਲੱਗੇ ਤਾਂ ਗੁਰਬਖਸ਼ ਉਦਾਸੀ ਨੂੰ ਇਹ ਹੀ ਸ਼ਬਦ ਕਹੇ ਸਨ ਕਿ ਇਸ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਪਿਤਾ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਹੈ, ਬਸ ਇੱਥੇ ਦੀਵਾ ਬੱਤੀ ਕਰਦਾ ਰਹੇ, ਇੱਥੇ ਦੀਵਾ ਬਲਦਾ ਰਹੇ। ਅਤੇ ਦੀਵੇ ਬਲਣ ਦਾ ਮਤਲਬ ਇਹ ਹੁੰਦਾ ਹੈ ਕਿ ਸਮਝ ਪੈਂਦੀ ਰਹੇ ਇਸ ਘਰ ਦੇ ਵਾਰਸ ਅਜੇ ਜੀਂਦੇ ਨੇ, ਇਸ ਘਰ ਦਾ ਦੀਵਾ ਅਜੇ ਬੁੱਝਾ ਨਹੀਂ, ਆਪ ਇਸ ਧਰਤੀ 'ਤੇ ਬੈਠੇ ਹੋ। ਕੇਵਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਐਸੇ ਨੇ ਜਿਨ੍ਹਾਂ ਦੇ ਇੱਕ ਤਨ ਦੇ ਦੋ ਸੰਸਕਾਰ ਪੈ ਹੁੰਦੇ, ਇੱਕ ਦਿੱਲੀ ਦੀ ਧਰਤੀ 'ਤੇ ਹੁੰਦਾ ਹੈ, ਦੂਸਰਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੁੰਦਾ ਹੈ। ਇੱਕ ਤਾਂ 11 ਨਵੰਬਰ ਦੀ ਰਾਤ ਨੂੰ ਹੀ 12 ਨਵੰਬਰ ਸਵੇਰੇ ਉਹ ਘਰ ਨੂੰ ਅੱਗ ਪਿਆ ਲਾਉਂਦਾ ਹੈ 1675 ਨੂੰ, ਅਤੇ ਦੂਜਾ 16 ਨਵੰਬਰ 4-5 ਦਿਨ ਬਾਅਦ ਤੋਂ ਸੀਸ ਦਾ ਸੰਸਕਾਰ ਹੁੰਦਾ ਹੈ। ਗੁਰਬਖਸ਼ ਉਦਾਸੀ ਨੂੰ ਤੁਰਦਿਆਂ ਕਿਹਾ ਕਿ ਪਿਤਾ ਗੁਰੂ ਜੀ ਵਾਲੇ ਅਸਥਾਨ 'ਤੇ ਸੇਵਾ ਸੰਭਾਲ ਕਰਨੀ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ। ਆਨੰਦਪੁਰੀ ਵੈਰਾਨ ਹੱਸ ਕੇ ਕਹਿਣ ਲੱਗੇ, ਨਹੀਂ ਸਮਾਂ ਆਏਗਾ ਵੈਰਾਨ ਨਹੀਂ, ਇਸ ਦੇ ਘਰ ਘਰ ਦੇ ਵਿੱਚ ਕੇਸਰੀ ਚੁੱਲਣਗੇ, ਨਗਾਰੇ ਵੀ ਵੱਜਣਗੇ, ਮਹੱਲੇ ਵੀ ਨਿਕਲਣਗੇ, ਖੰਡੇ ਬਾਟੇ ਦੇ ਅੰਮ੍ਰਿਤ ਸੰਚਾਰ ਵੀ ਹੋਣਗੇ। ਉਸ ਵੇਲੇ ਕਹਿੰਦੇ ਉਹਨੇ ਪੁੱਛਿਆ ਸੱਚੇ ਪਾਤਸ਼ਾਹ, ਜਦੋਂ ਦੀਦਿਆਂ ਨੇ ਆਪ ਜੀ ਦੇ ਦਰਸ਼ਨ ਕਰਨੇ ਹੋਣ? ਹੱਸ ਕੇ ਕਹਿਣ ਲੱਗੇ, ਬਾਣੀ ਪੜੇਗਾ, ਕੇਸਾਂ ਵੱਲ ਝਾਤੀ ਮਾਰ ਲਈ, ਸੱਚ ਜਾਣੀ ਤੇਰੇ ਕੇਸਾਂ ਵਿੱਚੋਂ ਗੁਰੂ ਕਾ ਰੂਪ ਨਜ਼ਰ ਆਏਗਾ। ਪਿਆਰਿਓ, ਅੱਜ ਵੀ ਇਹ ਸ਼ਬਦ ਉਹਨਾਂ ਨੂੰ ਕਹੇ ਗਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਨੇ ਤਾਂ ਪਰਮਾਤਮਾ ਦੇ ਵੀ ਕੇਸ ਅਤੇ ਦਸਤਾਰ ਦਾ ਜ਼ਿਕਰ ਕੀਤਾ ਹੈ। ਆਪਾਂ ਪੜ੍ਹਦੇ ਹਾਂ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਹਜ਼ੂਰ ਦੇ ਅੰਮ੍ਰਿਤ ਬਚਨਾਂ ਅਨੁਸਾਰ ਗੁਰਬਖਸ਼ ਉਦਾਸੀ ਨੂੰ ਉੱਥੇ ਛੱਡ ਦਿੱਤਾ, ਪਰਿਵਾਰ ਨੂੰ ਲੈ ਕੇ ਚੱਲੇ। ਆਉਣਾ ਮੈਂ ਖਦਰਾਣੀ ਦੀ ਢਾਬ ਤੱਕ ਹੈ, ਕਿਉਂਕਿ ਆਪਣੀ ਸੁਰਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੈ ਕੇ ਤੁਰੋ। ਪਿਆਰਿਓ, ਤੁਹਾਡੇ ਕੋਲ ਸੁਰਤ ਦੀ ਦਾਤ ਹੈ, ਕਦੀ ਇਹਦੀ ਵਰਤੋਂ ਅੰਮ੍ਰਿਤ ਵੇਲੇ ਕਰਕੇ ਦੇਖੋ। ਭਾਵੇਂ ਤੁਸੀਂ ਗੁਰੂ ਦੀ ਧਰਤੀ ਤੋਂ, ਆਨੰਦਪੁਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਕਈ ਮਾਈਲਸ ਦੂਰ ਬੈਠੇ ਹੋ, ਸੈਂਕੜੇ ਕਿਲੋਮੀਟਰ ਦੂਰ ਹੋ, ਪਰ ਕਦੀ ਸੁਰਤ ਟਿਕਾ ਕੇ ਹਰਿਮੰਦਰ ਵਿੱਚ ਨਮਸਕਾਰ ਕਰਿਆ ਕਰੋ। ਸੁਰਤ ਦੀ ਹਾਜ਼ਰੀ ਹੀ ਤਾਂ ਗੁਰੂ ਦੀ ਹਾਜ਼ਰੀ ਹੈ। ਸੁਰਤ ਨੂੰ ਟਿਕਾ ਕੇ ਕਦੀ ਗੁਰੂ ਦੇ ਚਰਨ ਪਕੜ ਕੇ ਦੇਖੀ। ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਰਪਾਲੂ ਚੱਲੇ, ਪਰਿਵਾਰ ਨਾਲ ਹੈ, ਮਾਤਾ ਗੁਜਰੀ ਜੀ, 2 ਮਹਿਲ ਨਾਲ ਨੇ, 4 ਲਾਲ ਨਾਲ ਨੇ, 5 ਪਿਆਰੇ ਨਾਲ ਨੇ, ਸਰਸਾ ਨਦੀ ਨੂੰ ਪਾਰ ਕੀਤਾ ਮੇਰੇ ਕਲਗੀ ਵਾਲੇ ਨੇ। ਇਸ ਪਰਿਵਾਰ ਨੂੰ ਸਰਸਾ ਨੇ 3 ਹਿੱਸਿਆਂ ਵਿੱਚ ਵੰਡ ਦਿੱਤਾ। ਹਜ਼ੂਰ ਚਮਕੌਰ ਸਾਹਿਬ ਚਲੇ ਗਏ, ਛੋਟੇ ਲਾਲ ਸਰਹੰਦ ਨੂੰ ਚਲੇ ਗਏ। ਗੁਰੂ ਕੇ ਪਿਆਰਿਓ, ਚਮਕੌਰ ਦੀ ਧਰਤੀ ਨੇ ਪਰਿਵਾਰ ਨੂੰ ਫਿਰ ਰੱਖ ਲਿਆ। 2 ਲਾਲ ਗੁਰੂ ਗੋਬਿੰਦ ਸਿੰਘ ਜੀ ਦੇ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਮੇਰੇ ਸੱਚੀ ਸਰਕਾਰ ਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਏ। ਪਿਤਾ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ, ਉੱਧਰ ਸ਼ਾਮ ਦਾ ਸੂਰਜ ਛਿਪ ਰਿਹਾ ਸੀ, ਇੱਧਰ ਬਾਬਾ ਜੁਝਾਰ ਸਿੰਘ ਜ਼ਮੀਨ 'ਤੇ ਡਿੱਗਦੇ ਪਏ ਸਨ, ਅਤੇ ਕਲਗੀ ਵਾਲੇ ਦੀ ਰਸਨਾ ਕਹਿ ਰਹੀ ਸੀ ਕਿ ਖਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਖੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਸੋਹਣ ਸਿੰਘ ਜੀ ਸੀਤਲ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਕਹਿਣ ਲੱਗੇ, ਖੋਵਾਂ ਤੇ ਤੋ ਸੁਰ ਸੁਰਖਰੂ, ਪਰਮ ਪ੍ਰਣ ਪਾਲ ਉਚੇਰਾ, ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ। ਕਹਿਣ ਲੱਗੇ, ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇ। ਧੰਨ ਗੁਰੂ ਗੋਬਿੰਦ ਸਿੰਘ, ਚਮਕੌਰ ਦੀ ਗੜੀ ਵਿੱਚ ਦੋਨਾਂ ਪੁੱਤਰਾਂ ਨੂੰ ਛੱਡ ਕੇ ਅੱਗੇ ਚਲੇ ਗਏ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ, ਅੱਜ ਆਪਣੇ ਕੇਸ ਤਾਂ ਹੁੰਦੇ ਨਹੀਂ, ਆਪ ਤਾਂ ਗੁਰੂ ਨੇੜੇ ਗਏ ਨਹੀਂ, ਅਤੇ ਇਸ ਮੇਰੇ ਗੁਰੂ ਕੇ ਲਾਲ ਭਾਈ ਮਹਾਂ ਸਿੰਘ ਦੀ ਜਦੋਂ ਕੋਈ ਗੱਲ ਕਰਦਾ ਪਹਿਲਾਂ ਉਹਨੂੰ ਵਿਲਨ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਹਨੂੰ ਕਦੀ ਲੱਜਿਆ ਸ਼ਬਦ ਵਰਤਣਗੇ, ਕਦੀ ਲਾਂਤਾ ਸ਼ਬਦ ਵਰਤਣਗੇ। ਉਹ ਨਹੀਂ ਸਿੱਖਾਂ, ਦੋ ਪੁੱਤਰ ਕੋਲ ਸ਼ਹੀਦ ਨੇ, ਪਰ ਬਾਪੂ ਨੇ ਆਪਣੇ ਤਨ ਦੇ ਕਮਰ ਕੱਸੇ ਨਾਲ ਪੁੱਤਰਾਂ ਦੇ ਮੂੰਹ ਨਹੀਂ ਢੱਕੇ, ਪਰ ਮਾਂ ਸਿੰਘ ਦੇ ਚਿਹਰੇ ਨੂੰ ਤਾਂ ਆਪਣੇ ਪਰਨੇ ਨਾਲ ਪੂੰਝ ਕੇ ਸੀਨੇ ਨਾਲ ਲਾ ਲਿਆ ਸੀ। ਉਸ ਭਾਈ ਮਾਂ ਸਿੰਘ ਲਈ ਸ਼ਬਦ ਤੂੰ ਕਿਵੇਂ ਅਪਮਾਨਜਨਕ ਵਰਤ ਸਕਣਾ ਹੈ? ਦੋਨੋਂ ਪੁੱਤਰ ਕੋਲ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੁਰਜਾ ਪੁਰਜਾ ਰਣ ਤੱਤੇ ਵਿੱਚ ਪਏ। ਪਰ ਅੱਗੇ ਚਲੇ ਗਏ ਮੇਰੀ ਚੋਜੀ ਪ੍ਰੀਤਮ, ਹਜ਼ੂਰ ਮਾਛੀਵਾੜੇ ਪਹੁੰਚੇ ਨੇ, ਗਨੀ ਖਾਂ ਨਬੀ ਖਾਂ ਦੇ ਘਰ ਟਿਕੇ ਨੇ। ਇੱਥੋਂ ਪਲੰਘ 'ਤੇ ਬਿਠਾ ਮੇਰੀ ਸੱਚੀ ਸਰਕਾਰ ਨੂੰ ਆਲਮਗੀਰ ਖੇਰਾਂ ਤੱਕ ਲੈ ਕੇ ਗਏ ਨੇ। ਇੱਧਰ ਹਜ਼ੂਰ ਰਾਏ ਇਕੱਲੇ ਕੋਲ ਪਹੁੰਚਦੇ ਨੇ, ਅਤੇ ਦੂਸਰੇ ਪਾਸੇ ਦੋਨਾਂ ਲਾਲਾਂ ਦੀ ਸ਼ਹਾਦਤ ਹੋ ਗਈ ਹੈ। ਹਜ਼ੂਰ ਦੇ ਦੋਨੋਂ ਲਾਲ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੀਹਾਂ ਵਿੱਚ ਚਿਣ ਦਿੱਤੇ ਗਏ। ਪਿਆਰਿਓ, ਕਹਿਣਾ ਬਹੁਤ ਸੌਖਾ ਹੈ, ਸੁਣਾਉਣ ਵਾਲੇ ਅਸੀਂ ਸੁਣਾ ਕੇ ਚਲੇ ਜਾਵਾਂਗੇ, ਸੁਣਨ ਵਾਲੇ ਤੁਸੀਂ ਸੁਣ ਕੇ ਚਲੋ ਜਾਓਗੇ, ਪਰ ਆਪਣੇ 5 ਸਾਲ ਦੇ ਬੱਚੇ ਨੂੰ ਕਦੇ ਨੀਹਾਂ ਵਿੱਚ ਖਲੋਤਾ ਦੇਖੋ, ਉਹਦੇ ਤਨ ਨੂੰ ਪਰਤ ਕੇ ਇੱਟਾਂ ਦੇ ਵਿੱਚ ਪੀੜਿਆ ਹੋਇਆ ਦੇਖੋ, ਅਤੇ ਰਾਤ ਉਹਨਾਂ ਦੇ ਸਰੀਰ ਪੈ ਦੇਖੋ, ਕਦੀ ਆਪਣੇ ਅੰਦਰ ਨੂੰ ਪੁੱਛ ਕੇ ਦੇਖੀਏ ਤੇ ਆਤਮਾ ਕੰਬ ਉੱਠੇ, ਆਤਮਾ ਇੱਕੋਦਮ ਝੰਜੋੜੀ ਜਾਏਗੀ। ਹਜ਼ੂਰ ਰਾਏ ਇਕੱਲੇ ਕੋਲ ਗਏ ਨੇ, ਦੋਨਾਂ ਪੁੱਤਰਾਂ ਦੇ ਆਉਣ ਦੀ ਖਬਰ ਮਿਲੀ ਹੈ। ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਦਾ, ਸੰਖੇਪ ਵਿੱਚ ਬੇਨਤੀ ਕਰਦਿਆਂ, ਹਜ਼ੂਰ ਦੇ ਚਰਨਾਂ ਵਿੱਚ ਉਸ ਵੇਲੇ 3 ਸਿੱਖ ਸਨ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਸਤਿਕਾਰਯੋਗ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਉਹਨਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਨੂੰ ਦੇਖਿਆ, ਦੋ ਪੁੱਤਰ ਪਹਿਲਾਂ ਦੇਖੇ ਨੇ ਨੇਤਰਾਂ ਨਾਲ, ਦੋਨਾਂ ਦੀ ਸ਼ਹਾਦਤ ਦੀ ਖਬਰ ਕੰਨਾਂ ਨਾਲ ਸੁਣ ਲਈ, ਪਰ ਕਲਗੀ ਵਾਲੇ ਚੋਜੀ ਪ੍ਰੀਤਮ ਅੱਜ ਦੋਨਾਂ ਦੀ ਖਬਰ ਸੁਣ ਕੇ ਵੀ ਉਸ ਕਰਤਾਰ ਦੇ ਰੰਗ ਵਿੱਚ ਰੰਗੇ ਰਹੇ। ਸਿੱਖਾਂ ਦੇ ਨੇਤਰ ਤਾਂ ਛਲਕੇ, ਪਰ ਚੋਜੀ ਪ੍ਰੀਤਮ ਦਾ ਅੰਦਰ ਭਾਣੇ ਵਿੱਚ ਅਤੇ ਰਜ਼ਾ ਵਿੱਚ ਜੁੜ ਗਿਆ। ਹਜ਼ੂਰ ਨੇ ਇੱਥੋਂ ਫਿਰ ਚੱਲ ਕੇ ਜ਼ਫਰਨਾਮਾ ਲਿਖਿਆ ਹੈ, ਅਤੇ ਉਹ ਜ਼ਫਰਨਾਮਾ ਜਿੱਤ ਦੀ ਚਿੱਠੀ ਹੈ, ਅਤੇ ਉਸ ਵਿੱਚ ਇੱਕ ਗੱਲ ਬੜੇ ਕਮਾਲ ਦੀ ਕਹੀ ਔਰੰਗਜ਼ੇਬ ਨੂੰ, ਅਤੇ ਸ਼ਬਦ ਲੁਕਾ ਕੇ ਨਹੀਂ ਸਪਸ਼ਟ ਸ਼ਬਦ ਕਹਿ, ਔਰੰਗਜ਼ੇਬ ਤੂੰ ਇਮਾਨਦਾਰ ਨਹੀਂ, 5 ਵਕਤ ਦਾ ਨਮਾਜ਼ੀ ਜ਼ਰੂਰ ਹੈ, ਪਰ ਸੱਚ ਜਾਣੀ ਤੈਨੂੰ ਮੁਹੰਮਦ ਸਾਹਿਬ 'ਤੇ ਯਕੀਨ ਨਹੀਂ। ਲੋਕ ਕਹਿੰਦੇ ਨੇ ਤੂੰ ਮੋਮਨ ਹੈ, ਤੂੰ ਰੱਬ ਬਾਰੇ ਕੀ ਪਹਿਚਾਨਣਾ, ਤੈਨੂੰ ਤਾਂ ਖੁਦ ਪਹਿਚਾਣ ਨਹੀਂ, ਤੂੰ ਮਰ ਕੇ ਕਿਹੜੇ ਪਾਸੇ ਚਲੇ ਜਾਣਾ, ਆਪਣੇ ਆਪ ਨੂੰ ਪਹਿਚਾਣੀ। ਹਜ਼ੂਰ ਦੇ ਜ਼ਫਰਨਾਮੇ ਦੇ ਸ਼ਬਦ ਸਨ, ਨਾ ਇਮਾਨ ਪ੍ਰਸਤੀ ਨਾ ਓਜ਼ਾਏ ਦੀ, ਤੂੰ ਇਮਾਨ ਪ੍ਰਸਤ ਨਹੀਂ ਤੂੰ ਬੇਈਮਾਨ ਹੈ, ਨਾ ਇਮਾਨ ਪ੍ਰਸਤੀ ਨਾ ਓਜ਼ਾਏ ਦੀ ਨਾ ਸਹਿਬ ਸ਼ਨਾਸੀ, ਤੈਨੂੰ ਰੱਬ ਦੀ ਪਹਿਚਾਣ ਨਹੀਂ ਨਾ ਮੁਹੰਮਦ ਯਕੀਨ, ਜਿਤਨਾ ਮਰਜ਼ੀ ਤੂੰ ਰੌਲਾ ਪਾਈ ਜਾ, ਸੱਚ ਜਾਣੀ ਤੈਨੂੰ ਮੁਹੰਮਦ ਉੱਤੇ ਵੀ ਯਕੀਨ ਨਹੀਂ। ਕਿਉਂ? ਕਹਿਣ ਲੱਗੀ ਜੇ ਯਕੀਨ ਹੁੰਦਾ ਤੇ ਕੁਰਾਨ ਦੀ ਕਸਮ ਚੁੱਕ ਕੇ ਕਦੀ ਤੇਰੇ ਸੂਬੇਦਾਰ ਮੁਕਰ ਦੇਣਾ। ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਰਦ ਕਿਹਨੂੰ ਕਹਿੰਦੇ ਨੇ? ਪਿਆਰਿਓ, ਮਰਦ ਸ਼ਬਦ ਅਸੀਂ ਵਰਤਨੇ ਆ, ਮਰਦ ਦਾ ਸੰਬੰਧ ਕੇਵਲ ਇਹ ਸ਼ਬਦ ਨਹੀਂ, ਮੇਲ ਫੀਮੇਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾਰੀ ਜਾਂ ਨਰ ਇਹਦੇ ਲਈ ਸ਼ਬਦ ਮਰਦ ਤੱਕ ਨਹੀਂ, ਮਰਦ ਕੇਵਲ ਹੋਵੇ ਭਾਵੇਂ ਇਸਤਰੀ ਜਾਮਾ ਹੋਵੇ, ਉਹਦੇ ਅੰਦਰ ਵੀ ਜੋ ਕੁਝ ਹੈ ਉਹ ਜ਼ਬਾਨ ਤੋਂ ਕਹਿ, ਜੋ ਕੁਝ ਜ਼ਬਾਨ 'ਤੇ ਹੈ ਉਹ ਆਪਣੇ ਅੰਦਰ ਨੂੰ ਕਮਾ ਕੇ ਦੱਸੇ, ਇਹ ਮਰਦਾਊਪਣੇ ਦੇ ਚਿੰਨ੍ਹ ਨੇ। ਅਤੇ ਜਿਹੜਾ ਜ਼ਬਾਨ ਵਿੱਚ ਸੱਚ ਦੀ ਗੱਲ ਕਰੇ ਅਤੇ ਅੰਦਰ ਕੂੜ ਦੇ ਗੱਡੇ ਢੋਈ ਜਾਏ, ਬਾਬਾ ਜੀ ਕਹਿੰਦੇ ਨੇ ਅਸਲ ਵਿੱਚ ਉਹ ਮਰਦ ਹੈ ਹੀ। ਹਜ਼ੂਰ ਨੇ ਇੱਕ ਸ਼ੇਰ ਕਿਹਾ, ਕਹਿਣ ਲੱਗੇ ਖਾਮੂ ਮਰਦ ਬਾਏ ਦੇ ਸ਼ਬਦ ਸੁਖਨ ਵਰ, ਮਰਦ ਹੋਵੇ ਜਿਹੜਾ ਸੁਖਨ ਕਾ ਕੌਲ ਕਾ ਪੱਕਾ ਹੋਵੇ, ਖਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜਿਹਦੇ ਢਿੱਡ ਵਿੱਚ ਕੁਛ ਅਤੇ ਮਨ ਵਿੱਚ ਕੁਛ ਹੋਵੇ ਉਹਨੂੰ ਮਰਦ ਕਿਵੇਂ ਕਿਹਾ ਜਾਏਗਾ? ਸਤਿਗੁਰੂ ਨੇ ਜ਼ਫਰਨਾਮਾ ਲਿਖ ਕੇ ਪਿਆਰੇ ਭਾਈ ਦਇਆ ਸਿੰਘ ਅਤੇ ਪਿਆਰੇ ਭਾਈ ਧਰਮ ਸਿੰਘ ਨੂੰ ਭੇਜਿਆ ਹੈ। ਤਵੱਜੋ ਦਿਓ, 4 ਲਾਲ ਸ਼ਹੀਦ ਹੋ ਗਏ ਨੇ, ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ, ਮਜੈਲ ਪਹੁੰਚ ਗਏ ਨੇ ਆਪਣੇ ਘਰਾਂ ਵਿੱਚ, ਕਿਉਂਕਿ ਆਪਾਂ ਇਸ ਲੜੀ ਨੂੰ ਖਦਰਾਣੇ ਦੀ ਢਾਬ ਤੱਕ ਲਿਜਾਣਾ ਹੈ। ਮਜੈਲ ਪਹੁੰਚੇ ਨੇ, ਅੱਜ ਝਬਾਲ ਦੀ ਧਰਤੀ 'ਤੇ ਇੱਕ ਸਿੱਖ ਦਾ ਚਲਾਣਾ ਹੋਇਆ ਹੈ। ਉਹਦੀ ਮਾਤਮ ਪੁਰਸ਼ੀ ਲਈ ਇਕੱਠੇ ਹੋਏ ਅਤੇ ਆਨੰਦਪੁਰ ਸਾਹਿਬ ਤੋਂ ਵਿਛੜੇ ਹੋਏ ਸਿੱਖ ਵੀ ਆ ਪਹੁੰਚੇ, ਜਿਹੜੇ ਕਹਿ ਕੇ ਆਏ ਕਿ ਅਸੀਂ ਭੁੱਖ ਨਹੀਂ ਜਰ ਸਕਦੇ, ਉਹ ਵੀ ਆ ਪਹੁੰਚੇ ਅਤੇ ਉਸ ਮਾਤਮ ਪੁਰਸ਼ੀ 'ਤੇ ਗੱਲ ਚੱਲੀ ਕਿ ਸੁਣਿਆ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਕੀ ਬਣਿਆ ਹੈ ਉੱਥੇ? ਅਤੇ ਇਹਨਾਂ ਵਿੱਚੋਂ ਚੌਧਰੀ ਜਿਹੜਾ ਸੀ ਉਹ ਸੀ ਭਾਗ ਸਿੰਘ ਚੁਬਾਲੀਆ। ਭਾਈ ਮਾਂ ਸਿੰਘ ਨੇ ਤਾਂ ਟੁੱਟੀ ਗੰਢੀ ਹੈ, ਸੱਚ ਜਾਣਿਓ ਤਰੇੜਾਂ ਪਾਉਣ ਵਾਲੇ ਦਾ ਨਾਮ ਸੀ ਭਾਗ ਸਿੰਘ ਚੁਬਾਲੀਆ। ਇਹ ਵੀ ਉੱਥੇ ਮਾਤਮ ਪੁਰਸ਼ੀ 'ਤੇ ਆਏ। ਜਦੋਂ ਪੁੱਛਿਆ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ, ਅਤੇ ਕਹਿੰਦੇ ਨੇ ਜਿਹੜੇ ਭਾਵਨਾ ਵਾਲੇ ਸਨ ਉਹਨਾਂ ਦੇ ਅੰਦਰ ਛਲਕ ਆਏ ਕਿ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਹੈ। ਦੂਸਰੀ ਗੱਲ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਲਾਲ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ, ਛੋਟਿਆਂ ਨੂੰ ਨੀਆਂ ਵੀ ਚਿਣ ਦਿੱਤਾ, ਬੁੱਢੜੀ ਮਾਤਾ ਸ਼ਹੀਦ ਕਰ ਦਿੱਤੀ। ਜਦੋਂ ਇੰਨੇ ਸ਼ਬਦ ਸੁਣੇ ਤਾਂ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਏ ਸਨ ਅੰਦਰ ਬਿਲਕੁਲ ਉੱਠਿਆ ਮਣਾ, ਬਾਬਾ ਫਤਿਹ ਸਿੰਘ ਵਰਗੇ ਵੰਗਾਰ ਕੇ ਚਲੇ ਗਏ। ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣੇ ਪੁੱਤਰ ਪਰਿਵਾਰ ਦਾ ਕੋਈ ਜੀਵ ਹੀ ਨਾ ਸਾਂਭਿਆ ਅਤੇ ਅਸੀਂ ਕਾਸ ਵਾਸਤੇ ਵਿਛੜ ਕੇ ਆ ਗਏ। ਮੈਂ ਅਰਜ਼ ਕੀਤੀ ਵਿਛੋੜਾ ਦੁੱਖ ਹੈ, ਜਿੱਤਨ ਪਤਾ ਅੰਦਰ ਨੂੰ ਲੱਗਾ ਕਿ ਗੁਰੂ ਕੇ ਲਾਲ ਸ਼ਹੀਦ ਹੋ ਗਏ, ਅੰਦਰ ਤੜਪਿਆ। ਮਨ ਨੇ ਕਿਹਾ ਕੀ ਕਰਨੀ, ਇਸ ਤਨ ਨੂੰ ਢੋ ਕੇ ਲੈ ਜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਤੇ ਚਰਨ ਪਕੜ ਕੇ ਉਹ ਤੋਂ ਮਾਫ਼ੀ ਮੰਗ ਲੈ, ਸੱਚੇ ਪਾਤਸ਼ਾਹ ਸਾਨੂੰ ਬੇਦਾਵਿਆਂ ਨੂੰ ਕਿਰਪਾ ਕਰਕੇ ਬਖਸ਼ ਲੈ। ਪਿਆਰਿਓ, ਜਦੋਂ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਮੈਂ ਕਰਨਾ ਵਾਂ, ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕੋਈ ਧਰਤੀ ਦਾ ਬੰਦਾ ਨਹੀਂ ਲੱਭਦਾ, ਕੋਈ ਅਵਤਾਰ ਨਹੀਂ ਲੱਭਦਾ ਜਿਹਦੇ ਨਾਲ ਮੈਂ ਤੈਨੂੰ ਤਸ਼ਬੀਹ ਦੇ ਦਿਆਂ, ਕਹਿ ਦਿਆਂ ਮੇਰਾ ਗੁਰੂ ਗੋਬਿੰਦ ਸਿੰਘ ਐਸਾ ਹੈ। ਪੁੱਛਿਆ, ਜੀ ਕਿਉਂ? ਕਹਿਣ ਲੱਗੇ, ਤੇਰੇ ਗਾਤਰੇ ਕੇਵਲ ਕਿਰਪਾਨ ਨਹੀਂ। ਕੀ? ਕਹਿਣ ਲੱਗੇ, ਇਸ ਕਿਰਪਾਨ ਦੀ ਥਾਂ 'ਤੇ ਸਾਨੂੰ ਬਚਾਉਣ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨੀ ਹੈ। ਹੱਥ ਤੇਰੇ ਵਿੱਚ ਇਕੱਲੀ ਢਾਲ ਨਹੀਂ, ਤੂੰ ਢਾਲ ਦੀ ਥਾਂ 'ਤੇ ਪੁੱਤਰਾਂ ਦੀਆਂ ਖੋਪੜੀਆਂ ਪਕੜੀਆਂ। ਉਹਨੇ ਸ਼ਬਦ ਬੜੇ ਭਾਵਪੂਰਤ ਕਹੇ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀ ਹੈ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਹੈ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ। ਪੁੱਤਰ ਦੀ ਖੋਪੜੀ, ਪਿਤਾ ਦੀ ਪਸਲੀ, ਗੁਰੂ ਕੇ ਸਿੱਖੋ ਇਹੋ ਜਿਹਾ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾ ਸਾਨੀ ਦੁਨੀਆ ਵਿੱਚ ਕਿਤੋਂ ਵੀ ਲੱਭੇਗਾ ਨਹੀਂ। ਹੁਣ ਇਹ ਚਬਾਲ ਦੀ ਧਰਤੀ ਤੋਂ ਤਿਆਰ ਹੋਏ ਨੇ, ਇਹਨਾਂ ਨਾਲ ਕੁਝ ਨੰਬਰਦਾਰ ਜਿਹੜੀ ਰੂਪਿਆਂ ਨੇ ਰਾਮਿਆਂ ਨੇ ਗੱਲ ਵਾਪਰਦੀ ਹੈ, ਕੁਝ ਚੌਧਰੀ ਚੱਲੇ, ਕੁਝ ਨੰਬਰਦਾਰ ਚੱਲੇ ਜਿਨ੍ਹਾਂ ਦੀ ਲਾਹੌਰ ਦਰਬਾਰ ਵੀ ਚੱਲਦੀ ਸੀ। ਕਹਿਣ ਲੱਗੇ ਸੀ, ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਲਾਹ ਦਿਆਂਗੇ, ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ, ਤੁਸੀਂ ਭਜਨ ਬੰਦਗੀ ਕਰੋ ਅਤੇ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਹਾਂ। ਜੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ ਤਾਂ ਗੁਰੂ ਗੋਬਿੰਦ ਸਿੰਘ, ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸੁਲਾਹ ਕਰਾ ਦਿੰਦੇ ਹਾਂ। ਹਜ਼ੂਰ ਇੱਧਰੋਂ ਰਾਏ ਕੱਲੇ ਤੋਂ ਖਦਰਾਣੇ ਦੀ ਢਾਵਲ ਚੱਲੇ ਨੇ ਅਤੇ ਮਜੈਲੀਏ ਜਿਤਨੇ ਵੀ ਸਿੱਖ ਨੇ ਇਹ ਕੇਵਲ 40 ਨਹੀਂ ਸੁਣਾਏ, 40 ਮੁਕਤੇ ਸੀ ਸ਼ਬਦ ਵਰਤਨੇ ਆ। ਇਤਿਹਾਸ ਦੀਆਂ ਪਰਤਾਂ ਨੂੰ ਲੁਕਾਈਏ ਨਾ, ਪਹਿਲੇ ਮੁਕਤੇ ਉਹ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਉਹ ਪੰਜ ਸਿੱਖ ਨੇ, ਉਹਨਾਂ ਲਈ ਸ਼ਬਦ ਮੁਕਤੇ ਵੇ। ਦੂਸਰੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ, ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ, ਕਿਉਂਕਿ ਸਾਹਿਬ ਨੇ ਕਿਹਾ ਵੀ ਇਹ ਗੁਰਸਨਾ ਚੇ ਕਾਰੇ ਕੁਨਦ ਚੇ ਹਲਨਰ ਕਿ 10 ਲੱਖ ਬਰਾਇਦ ਬਰੋ ਬੇਖਬਰ, 40 ਸ਼ਬਦ ਉਹਨਾਂ ਲਈ ਵਰਤਿਆ ਹੈ। ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਆਪਾਂ ਚੇਤੇ ਕਰਨੇ ਹਾਂ, ਉਹ ਖਦਰਾਣੇ ਦੀ ਢਾਬ 'ਤੇ 40 ਗੁਰੂ ਕੇ ਲਾਲ ਮਜੈਲੀਏ ਸਿੱਖ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਹੁਣ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਹੈ ਕਿ ਅਸੀਂ 40 ਕਿਹੜਿਆਂ ਨੂੰ ਚੇਤਾ ਕਰਨੇ ਹਾਂ ਅਰਦਾਸ ਵਿੱਚ? ਅਤੇ ਡਾਕਟਰ ਨੇਕੀ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ, ਉਹ ਕਹਿੰਦੇ ਆ, ਜੇ ਤੈਨੂੰ 5 ਚੇਤੇ ਆਉਂਦੇ ਨੇ ਅਤੇ ਚੇਤੇ ਰੱਖ, ਉਹ ਵੀ ਮੁਕਤ ਨੇ। ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਨਾ ਹੈ ਅਤੇ ਉਹ ਵੀ ਮੁਕਤ ਨੇ, ਪਿਆਰਿਆ ਤੂੰ ਦੁਬਧਾ ਵਿੱਚ ਨਾ ਪਾਓ। ਜੇ ਤੈਨੂੰ ਮੁਕਤ ਸਰ ਵਿੱਚ ਭਾਈ ਮਾਂ ਸਿੰਘ ਚੇਤੇ ਆਉਂਦਾ, ਤੂੰ ਗੁਰੂ ਕੇ ਚਰਨ ਪਕੜ ਲੈ, ਉਹ ਵੀ ਮੁਕਤ ਨੇ, ਦੁਬਧਾ ਨਹੀਂ। ਹਜ਼ੂਰ ਕਿਰਪਾਲੂ ਖਦਰਾਣੇ ਦੀ ਢਾਬ ਨੂੰ ਗਏ। ਇਹ ਮਜੈਲੀਏ ਸਿੱਖ ਜਿਹੜੇ ਨੇ ਕਿਰਪਾਲੂ ਦਾਤਾਰ ਜੀ ਨੂੰ ਆ ਕੇ ਰਾਮੇ ਵਾਲੇ ਦੇ ਨੇੜੇ ਮਿਲੇ। ਇੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ, ਚਰਨ ਪਕੜੇ। ਜਿਨ੍ਹਾਂ ਨੂੰ ਪਤਾ ਸੀ ਅੰਦਰੋਂ ਨੇਹ ਕਰਦੇ ਨੇ, ਪ੍ਰੇਮ ਕਰਦੇ ਨੇ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਬੈਰਾਗ ਵਿੱਚ ਆ ਕੇ ਚਰਨ ਧੋਤੇ। ਭਾਗ ਸਿੰਘ ਚਬਾਲੀਆ ਕੁਝ ਨੰਬਰਦਾਰ ਅਤੇ ਚੌਧਰੀ ਆਏ, ਇਹਨਾਂ ਨੇ ਪਹਿਲਾ ਸ਼ਬਦ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ, ਸੱਚੇ ਪਾਤਸ਼ਾਹ, ਅਸੀਂ ਤੇਰੇ ਸਿੱਖ ਹਾਂ। ਪਹਿਲਾ ਸ਼ਬਦ ਇਹ ਸੀ, ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਹਾਂ। ਹਜ਼ੂਰ ਨੇ ਸ਼ਬਦ ਸੀ ਸਲਾਹ ਦੇਣ ਆਏ ਹਾਂ। ਦਾਤਾਰ ਬਿਲਕੁਲ ਖਾਮੋਸ਼ ਨੇ, ਕਹਿਣ ਲੱਗੇ ਦੱਸੋ, ਸਾਡੀ ਸਲਾਹ ਇਹ ਵੇ ਕਿ ਦੇਖੋ ਚਾਰ ਲਾਲ ਸ਼ਹੀਦ ਹੋ ਗਏ ਨੇ, ਪਿਤਾ ਸ਼ਹੀਦ ਹੋ ਗਿਆ ਹੈ, ਮਾਤਾ ਸ਼ਹੀਦ ਕਰ ਦਿੱਤੀ ਗਈ, ਤੁਸੀਂ ਸਾਡੀ ਇੱਕ ਸਲਾਹ ਮੰਨੋ। ਆਪ ਜੀ ਲੜਾਈ ਵਾਲਾ ਪੱਖ ਛੱਡ ਦਿਓ, ਤੁਸੀਂ ਗੁਰੂ ਬਣ ਕੇ ਸਿੰਘਾਸਨ 'ਤੇ ਬੈਠੋ, ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥੇ ਟੇਕਨੇ ਹਾਂ। ਤੁਸੀਂ ਗੁਰੂ ਬਣ ਕੇ ਸਾਨੂੰ ਉਪਦੇਸ਼ ਦਿਓ, ਅਸੀਂ ਸਿੱਖ ਬਣ ਕੇ ਤੁਹਾਡੇ ਤੋਂ ਉਪਦੇਸ਼ ਨੂੰ ਕਮਾਨੇ ਖਾਂ। ਮੇਰੇ ਕਿਰਪਾਲ ਦਾਤਾ ਜੀ ਨੂੰ ਕਹਿਣ ਲੱਗੇ, ਜੇ ਤੁਸੀਂ ਕਹੋ ਤਾਂ ਲਾਹੌਰ ਦਰਬਾਰ ਨਾਲ ਅਸੀਂ ਗੱਲਬਾਤ ਕੀਤੀ ਹੈ, ਤੁਹਾਡੀ ਹਕੂਮਤ ਨਾਲ ਸੁਲ੍ਹਾ ਹੋ ਸਕਦੀ ਹੈ। ਹਜ਼ੂਰ ਨੇ ਕਿਹਾ ਕੁਛ ਹੋਰ? ਕਹਿਣ ਲੱਗੇ ਬਸ ਇਹ ਹੀ ਕਹਿਣ ਆਇਆ। ਦਾਤਾਰ ਨੇ ਸ਼ੁਰੂਆਤ ਕੀਤੀ, ਕਹਿਣ ਲੱਗੇ ਪਹਿਲਾਂ ਦੱਸੋ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਮੈਨੂੰ ਸਮਝਾਉਣ ਵਾਸਤੇ ਉਸਤਾਦ ਬਣ ਕੇ ਆਏ ਹੋ? ਦੇਖੋ ਸ਼ਬਦ ਹਕੀਕਤ ਵਿੱਚ ਇਹ ਨੇ।